ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਰਹਾ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੀ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਸਤ ਸੰਗੀ, ਗੁਰਮੁਖ ਮਾਈ ਭਾਈ ਨੇਮੀ ਪ੍ਰੇਮੀ ਸੱਜਣ, ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਸੰਯੋਗਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਬਾਨ ਹੋ ਕਰਕੇ ਜਿੱਥੇ ਸਾਨੂੰ ਆਪਣੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਕਰਤਾਰਥ ਕੀਤਾ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸਰਬ ਜੀਆਂ ਦੇ ਲਈ ਸਾਂਝਾ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਵੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਰੋਜ਼ਾਨਾ ਹੀ ਪਿਆਰ ਸਤਿਕਾਰ ਦੇ ਨਾਲ ਜੁੜ ਕਰਕੇ ਸ਼੍ਰਵਣ ਕਰਦੇ ਹੋ। ਸੋ ਆਓ ਅੱਜ ਦਾ ਜੋ ਪਾਵਨ ਸ੍ਰੀ ਮੁੱਖ ਬਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਕੁਝ ਸਮੇਂ ਲਈ ਕਰੋ ਮਨ ਵਿਰਤੀਆਂ ਨੂੰ ਇਕਾਗਰ। ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਤਿਲੰਗ ਰਾਗ ਦੇ ਅੰਦਰ ਇਹ ਪਾਵਨ ਜੋ ਬਾਣੀ ਬਚਨ ਹਨ, ਇਹ ਭਗਤਾਂ ਕੀ ਤੱਤੇ ਨੂੰ ਕੰਨਾ ਲਾ ਕਰਕੇ ਬਹੁ ਬਚਨ ਬਣਾਇਆ ਹੈ। ਭਗਤ ਕਬੀਰ ਸਾਹਿਬ ਦੇ ਜਿੱਥੇ ਸ਼ਬਦ ਹਨ, ਉੱਥੇ ਨਾਲ ਹੋਰ ਵੀ ਭਗਤਾਂ ਦੀ ਜਿਹੜੀ ਬਾਣੀ ਤਿਲੰਗ ਰਾਗ ਦੀ ਭਗਤ ਬਾਣੀ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਿਸ਼ਰਤ ਕੀਤੀ ਹੈ। ਇਸ ਲਈ ਭਗਤਾਂ ਕੀ ਭਗਤ ਕਬੀਰ ਸਾਹਿਬ ਜੀ ਦੀ ਇਹ ਜਿਹੜੀ ਪਾਵਨ ਬਾਣੀ ਹੈ, ਇਹ ਅਮੁੱਲਕ ਜੋ ਅਗੰਮੀ ਬਚਨ ਕਬੀਰ ਭਗਤ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਏ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਾਣੀ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਇੱਥੇ ਮੰਗਲ ਕੀਤਾ ਹੈ। ਇਸ ਮੰਗਲ ਨੂੰ ਵਿਦਵਾਨ ਕਹਿੰਦੇ ਨੇ ਵਸਤੂ ਨਿਰਦੇਸ਼ਕ ਮੰਗਲ। ਕਿਸੇ ਵਸਤੂ ਦਾ ਨਿਰਦੇਸ਼ ਨਿਰਣਾ ਹੋ ਜਾਣਾ ਕਿ ਵਸਤੂ ਕੀ ਹੈ, ਉਹਦੀ ਕਿਰਿਆ ਕੀ ਹੈ, ਵਸਤੂ ਦਾ ਕਰਮ ਕੀ ਹੈ, ਇਹ ਜਿਸ ਵਿੱਚ ਨਿਰਣਾ ਹੋਵੇ ਉਹਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮੰਗਲ ਕੀਤਾ ਹੈ ਇੱਕ ਓਅੰਕਾਰ, ਇੱਕ ਜਿਹੜਾ ਹੈ ਪਰਮਾਤਮਾ ਵਾਹਿਗੁਰੂ। ਓਅੰਕਾਰ ਉਹ ਸਮਸਤੀ ਸਾਰੇ ਤਮਾਮ ਜੀਵਾਂ ਦਾ ਪ੍ਰਕਾਸ਼ਕ ਹੈ, ਸਰਬ ਜੀਆਂ ਦੀ ਉਹ ਪਾਲਣਾ ਕਰਨ ਵਾਲਾ ਹੈ, ਸੱਤ ਨਾਸ ਤੋਂ ਰਹਿਤ ਹੈ, ਤ੍ਰਈ ਕਾਲ ਅਵਾਦ ਅਤਵੰਗ ਸਤਤਵੰਗ ਉਸ ਪਰਮਾਤਮਾ ਦੇ ਸਰੂਪ ਨੂੰ ਕਿਹਾ। ਗੋ ਅਗਿਆਨਤਾ ਦਾ ਹਨੇਰਾ ਮੇਟ ਕੇ ਸਿੱਖ ਦੇ ਹਿਰਦੇ ਵਿੱਚ ਰੂਹ ਗਿਆਨ ਦਾ ਪ੍ਰਕਾਸ਼ ਕਰੇ ਉਹਨੂੰ ਗੁਰੂ ਕਹਿੰਦੇ ਨੇ। ਇੱਕ ਓਅੰਕਾਰ ਪਰਮਾਤਮਾ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਹੈ ਤੇ ਪ੍ਰਸਾਦ ਦਾ ਅਰਥ ਉਹ ਆਨੰਦ ਸਰੂਪ ਹੈ। ਉਸ ਵਾਹਿਗੁਰੂ ਜੀ ਦੀ ਇੱਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੋਵੇ? ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ।
ਬੇਦ ਕਤੇਬ ਇਫਤਰਾ ਪਾਈ।
ਕਬੀਰ ਭਗਤ ਸਾਹਿਬ ਜੀ ਦੇ ਪਾਸ ਦੋ ਵਿਦਵਾਨ ਸੱਜਣ ਆਏ ਨੇ। ਇੱਕ ਇਸਲਾਮ ਧਰਮ ਦਾ ਵਿਦਵਾਨ ਕਾਜੀ ਹੈ, ਇੱਕ ਜਿਹੜਾ ਹਿੰਦੂ ਧਰਮ ਦਾ ਹੈ, ਤੇ ਇਹ ਪੰਡਿਤ ਵਿਦਵਾਨ ਚੱਲ ਕਰਕੇ ਪੁੱਜਿਆ। ਬੜੇ ਲੰਬੇ ਸਮੇਂ ਤੋਂ ਲੈ ਕਰਕੇ ਇਹ ਝਗੜਾ ਚੱਲਦਾ ਰਿਹਾ। ਇਸਲਾਮ ਧਰਮ ਵਾਲੇ ਕਹਿੰਦੇ ਸਾਡਾ ਧਰਮ ਚੰਗਾ, ਸਾਡਾ ਧਰਮ ਉਜਲਾ ਸਰਬੋਤਮ ਹੈ, ਤੇ ਹਿੰਦੂਆਂ ਦਾ ਧਰਮ ਜਿਹੜਾ ਮਲੀਨ ਤੇ ਇਹ ਨੀਵਾਂ ਹੈ। ਹਿੰਦੂਆਂ ਦੇ ਖਿਆਲ ਬ੍ਰਾਹਮਣਾਂ ਦੇ ਰਹੇ ਕਿ ਸਾਡਾ ਧਰਮ ਜਿਹੜਾ ਨਿਰਮਲ ਉਜਲਾ ਪਵਿੱਤਰ ਹੈ, ਇਸਲਾਮ ਧਰਮ ਜਿਹੜਾ ਹੈ ਇਹ ਮੈਲਾ ਮਲੀਨਤਾ ਵਾਲਾ, ਇਹ ਨਿਊਨਤਾ ਵਾਲਾ ਹੈ। ਇਹ ਵੀ ਦੋਵੇਂ ਕਾਜੀ ਤੇ ਪੰਡਿਤ ਵਿਦਵਾਨ ਆਪਸ ਵਿੱਚ ਆਪਣੇ ਧਰਮ ਦਾ ਖੰਡਨ ਮੰਡਨ ਕਰ ਰਹੇ ਨੇ। ਦੋਵਾਂ ਨੇ ਆ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਨਿਰਣੇ ਵਾਸਤੇ ਬੇਨਤੀ ਕੀਤੀ ਹੈ, ਕਿਉਂਕਿ ਬੰਦਗੀ ਵਾਲਾ ਪੁਰਸ਼ ਸਿਮਰਨ ਕਰਨ ਵਾਲੀ ਜਿਹੜੀ ਰੂਹ ਹੋਇਆ ਕਰਦੀ, ਉਹ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦਾ ਨੂਰ ਤੱਕਦੀ ਹੈ। ਉਹਦੀ ਰਸਨਾ ਤੋਂ ਚਾਹੇ ਕਿੱਡਾ ਕੋਈ ਵਿਦਵਾਨ ਕਿਉਂ ਨਾ ਹੋਵੇ, ਕਮਾਈ ਵਾਲੇ ਦੇ ਬਚਨਾਂ ਨੂੰ ਸੁਣ ਕਰਕੇ ਜ਼ਰੂਰ ਉਹ ਅਸਰ ਕਬੂਲ ਕਰਦਾ ਹੈ। ਦੋਵਾਂ ਨੇ ਆ ਕਰਕੇ ਕਾਜੀ ਨੇ ਆਪਣਾ ਧਰਮ ਸਰਬੋਤਮ ਦੱਸਿਆ, ਇਸ ਵਿਦਵਾਨ ਪੰਡਿਤ ਬ੍ਰਾਹਮਣ ਨੇ ਆਪਣਾ ਜਿਹੜਾ ਧਰਮ ਸਰਬੋਤਮ ਜਣਾਇਆ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗੇ ਜੀ ਤੁਸੀਂ ਵੇਦ ਪੜ੍ਹੋ, ਤੇ ਇਸਲਾਮ ਵਾਲਾ ਕਾਜੀ ਕਹਿਣ ਲੱਗਿਆ ਜੀ ਕਿਤਾਬਾਂ ਪੜ੍ਹਨੀਆਂ ਕਰੋ, ਇਹਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਵੇਗੀ। ਸਦੀਵ ਕਾਲ ਅੱਲਾ ਤਾਲਾ ਵਿੱਚ ਰਾਮ ਦੇ ਵਿੱਚ ਭੇਦਤਾ ਹੋ ਜਾਵੇਗੀ। ਕਬੀਰ ਸਾਹਿਬ ਨੇ ਜਦੋਂ ਦੋਵਾਂ ਦੇ ਬੋਲ ਸੁਣੇ ਹਨ, ਉੱਥੇ ਸਾਂਝਾ ਉਪਦੇਸ਼ ਦੋਵਾਂ ਨੂੰ ਦੇ ਕਰਕੇ ਇਹਨਾਂ ਨੂੰ ਭਗਤੀ ਵਿੱਚ ਲੀਨ ਕਰ ਦਿੱਤਾ। ਦੋਹਾਂ ਦੇ ਮਤ ਸਨ, ਜਿਹੜਾ ਹਿੰਦੂ ਬ੍ਰਾਹਮਣ ਸੀ ਪੰਡਿਤ ਵਿਦਵਾਨ, ਇਹ ਕਹਿ ਰਿਹਾ ਸੀ ਜਿਹੜੀ ਵੇਦਾਂ ਦੀ ਵਿਦਿਆ ਹੈ ਇਹਨੂੰ ਪੜ੍ਹ ਕਰਕੇ ਹੀ ਮੁਕਤੀ ਮਿਲੇਗੀ, ਕਿਉਂਕਿ ਚਾਰ ਵੇਦ ਹਿੰਦੂ ਧਰਮ ਦੇ ਮੰਨੇ ਗਏ ਨੇ, ਸ਼ਾਮ ਵੇਦ, ਰਿਗ ਵੇਦ, ਜਜਰ ਵੇਦ ਤੇ ਅਥਰਵਣ ਵੇਦ। ਇਹਨਾਂ ਚਾਰੇ ਜਿਹੜੇ ਵੇਦਾਂ ਦੀ ਜਿਹੜੀ ਬਾਣੀ ਹੈ ਸੁਰਤੀਆਂ ਨੇ, ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਅੰਦਰ ਬਚਨ ਅੰਕਿਤ ਕੀਤੇ ਹਨ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਐ ਪਾਠ ਪੁਰਾਨ। ਵੇਦਾਂ ਦੀ ਲੱਖ ਸੁਰਤੀ ਮੰਨੀ ਹੈ, ਇਸ ਲਈ ਲੱਖ ਸੁਰਤੀ ਦੇ ਵਿੱਚੋਂ ਜਿਹੜੀ 80,000 ਸੁਰਤੀ ਹੈ ਇਹ ਬੰਦੇ ਨੂੰ ਕਰਮ ਕਾਂਡ ਕਰਨ ਦਾ ਹੀ ਉਪਦੇਸ਼ ਦਿੰਦੀ ਹੈ। 80,000 ਸੁਰਤੀ ਵਿੱਚ ਕਰਮ ਕਾਂਡ ਦਾ ਕਥਨ ਕੀਤਾ ਹੋਇਆ, ਤੇ 16,000 ਜਿਹੜੀ ਸੁਰਤੀ ਹੈ ਇਹ ਜੀਵ ਨੂੰ ਉਪਾਸ਼ਨਾ ਕਰਨ ਦਾ ਉਪਦੇਸ਼ ਦਿੰਦੀ ਹੈ। ਕਿਵੇਂ ਉਪਾਸ਼ਨਾ ਕਰਨੀ, ਕਿਹੜੀ ਵਿਧੀ ਦੇ ਨਾਲ ਕਰਨੀ, ਕਿਹੜੇ ਢੰਗ ਨਾਲ ਉਪਾਸ਼ਨਾ ਜੀਵ ਤੋਂ ਕਰਨੀ, ਇਹ 16,000 ਸੁਰਤੀ ਵਿੱਚ ਲਿਖਿਆ ਹੋਇਆ। ਬਾਕੀ ਜਿਹੜੀ ਬਚ ਗਈ 4,000 ਸੁਰਤੀ, ਉਹਦੇ ਅੰਦਰ ਵੇਦਾਂਤ ਦਾ ਕਥਨ ਹੈ, ਜੀਵ ਈਸ਼ ਦੀ ਏਕਤਾ ਦਾ ਗਿਆਨ ਹੈ। ਕੇਵਲ 100,000 ਸੁਰਤੀ ਦੇ ਵਿੱਚੋਂ 4,000 ਸੁਰਤੀ ਗਿਆਨ ਕਥਨ ਕਰਦੀ ਹੈ। ਇਸ ਲਈ ਹੁਣ ਜਿਹੜਾ ਮਨੁੱਖ 100,000 ਸੁਰਤੀ ਨੂੰ ਪੜ੍ਹੇਗਾ ਤੇ ਉਹਦੇ ਉੱਪਰ ਤਾਂ 80,000 ਸੁਰਤੀ ਦਾ ਅਸਰ ਜ਼ਰੂਰ ਪਵੇਗਾ। ਇਸ ਲਈ ਮਨੁੱਖ ਫਿਰ ਕਰਮ ਕਾਂਡੀ ਬਣ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਵਿਦਵਾਨ ਪੰਡਿਤ ਸਾਹਿਬ, ਤੁਹਾਡੇ ਜਿਹੜੇ ਇਹ 4 ਵੇਦ ਹਨ, ਇਹ ਤਾਂ ਭਾਈ ਇਫਤਰਾ, ਭਾਈ ਇਫਤਰਾ ਦਾ ਅਰਥ ਹੈ ਜੰਗਲ। ਜਿਵੇਂ ਜੰਗਲ ਦੇ ਅੰਦਰ ਮਨੁੱਖ ਜਾ ਕਰਕੇ ਕਿਤੇ ਭੁੱਲ ਜਾਵੇ, ਦਿਸ਼ਾ ਭਰਮ ਪੈ ਜਾਵੇ, ਬੜਾ ਤੰਗ ਹੁੰਦਾ, ਪਤਾ ਨਹੀਂ ਲੱਗਦਾ ਵੀ ਆਇਆ ਕਿੱਧਰੋਂ ਸੀ ਤੇ ਜਾਣਾ ਕਿੱਧਰ ਨੂੰ ਹੈ। ਇਸ ਲਈ ਜਿਹੜਾ ਵੇਦਾਂ ਦੀ ਵਿਦਿਆ ਦੇ ਵਿੱਚ ਆ ਕਰਕੇ ਪੈ ਜਾਂਦਾ, ਉਹ ਕਰਮ ਕਾਂਡੀ ਬਣ ਕੇ ਰਹਿ ਜਾਂਦਾ ਹੈ। ਕਰਮ ਕਾਂਡਾਂ ਦਾ ਬਹੁਤਾ ਜਿਹੜਾ ਅਸਰ ਮਨ ਨੇ ਕਬੂਲ ਲੈਣਾ, 80,000 ਸੁਰਤੀ ਨੂੰ ਮਨ ਜ਼ਰੂਰ ਕਬੂਲੇਗਾ। ਇਸ ਲਈ ਇਹ ਜਿਹੜੀ ਵੇਦਾਂ ਦੀ ਤੁਹਾਡੀ ਵਿਦਿਆ ਹੈ, ਇਹ ਵੀ ਕਬੀਰ ਭਗਤ ਜੀ ਕਹਿੰਦੇ ਜੰਗਲ ਦੇ ਵਾਂਗ ਭਟਕਾਉਣ ਵਾਲੀ ਹੈ। ਜੰਗਲ ਵਿੱਚ ਪਏ ਹੋਏ ਦਿਸ਼ਾ ਭਰਮ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਕਿਸੇ ਦਾ ਸਹਾਰਾ ਲਏ ਤੋਂ ਬਿਨਾਂ। ਇਸੇ ਤਰ੍ਹਾਂ ਇਹ ਵੇਦਾਂ ਦੀ ਵਿਦਿਆ ਵੀ ਭਰਮ ਦੇ ਵਿੱਚ ਹੀ ਪਾਉਣ ਵਾਲੀ ਹੈ। ਜਿਹੜਾ ਕਾਜੀ ਕੋਲ ਬੈਠਾ ਬੜਾ ਪ੍ਰਸੰਨ ਹੋਇਆ, ਕਹਿਣ ਲੱਗਿਆ ਜੀ ਇਸੇ ਲਈ ਮੈਂ ਕਿਹਾ ਸੀ ਕਿ ਸਾਡਾ ਇਸਲਾਮ ਧਰਮ ਜਿਹੜਾ ਇਹ ਬੜਾ ਉੱਚਾ ਤੇ ਸੁੱਚਾ ਹੈ। ਸਾਡੀਆਂ ਜਿਹੜੀਆਂ ਕਿਤਾਬਾਂ ਨੇ ਇਹਨਾਂ ਨੂੰ ਪੜ੍ਹਨਾ ਚਾਹੀਦਾ, ਇਹਦੇ ਸਦਕਾ ਫਿਰ ਪਰਮਾਤਮਾ ਅੱਲਾ ਤਾਲਾ ਦੇ ਘਰ ਵਿੱਚ ਜੀਵ ਜਾ ਕੇ ਵੱਸ ਜਾਂਦਾ ਹੈ। ਕਬੀਰ ਸਾਹਿਬ ਜੀ ਆਪਣੇ ਮਹਾਨ ਅਧਿਆਤਮਕ ਬਲ ਦੇ ਸਦਕਾ ਕਾਜੀ ਨੂੰ ਕਹਿਣ ਲੱਗੇ, ਕਾਜੀ ਸਾਹਿਬ ਤੇਰੇ ਵੀ ਮਨ ਵਿੱਚ ਬੜਾ ਭੁਲੇਖਾ ਪਿਆ ਹੋਇਆ, ਤੁਹਾਡੀਆਂ ਜਿਹੜੀਆਂ ਇਸਲਾਮ ਧਰਮ ਦੀਆਂ 4 ਕਿਤਾਬਾਂ ਨੇ, ਕੁਰਾਨ, ਤਰੇਤ, ਅੰਜੀਲ ਤੇ ਜੰਬੂਰ, ਇਹਨਾਂ 4 ਨੂੰ ਜਦੋਂ ਕੋਈ ਮਨੁੱਖ ਪੜ੍ਹੇਗਾ ਤੇ ਕੁਰਾਨ ਦਾ ਜਦੋਂ 3 ਪਾਰਾ ਅਸੀਂ ਪੜ੍ਹਦੇ, ਉਹਦੇ ਵਿੱਚ ਲਿਖਿਆ ਹੋਇਆ ਮਿਲਦਾ ਕਿ ਮੁਹੰਮਦ ਸਾਹਿਬ ਉਹਨਾਂ ਦੇ ਸਮੇਂ ਇੱਕ ਲੋਕਾਂ ਨੇ ਉਸ ਵੇਲੇ ਢੱਠੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਜਿਹਨੂੰ ਸਾਨ ਕਹਿ ਦਿੰਦੇ ਨੇ। ਢੱਠੇ ਨੂੰ ਲੋਕ ਪੂਜਦੇ ਨੇ, ਉਹਦੀ ਬੜੀ ਆਰਾਧਨਾ ਲੋਕ ਕਰਦੇ, ਸਤਿਕਾਰ ਦਿੰਦੇ ਸਨ। ਤਾਂ ਉਸ ਵੇਲੇ ਮੁਹੰਮਦ ਦੇ ਮਨ ਵਿੱਚ ਆਇਆ ਵੀ ਇਹ ਜਿਹੜੇ ਢੱਠੇ ਦੀ ਪੂਜਾ ਲੋਕ ਕਰਦੇ ਨੇ, ਇਹਦੀ ਅੱਲਾ ਦੇ ਨਾਮ ਤੇ ਬਲੀ ਕਿਉਂ ਨਾ ਦੇ ਦਈਏ। ਉਹ ਜਿਹੜੀ ਬਲੀ ਸੀ ਢੱਠੇ ਦੀ, ਇਹ ਮੁਹੰਮਦ ਸਾਹਿਬ ਨੇ ਦੇਣਾ ਕੀਤੀ ਅੱਲਾ ਤਾਲਾ ਦੇ ਨਾਮ ਦੇ ਉੱਪਰ, ਜਿੱਥੋਂ ਇਸਲਾਮ ਧਰਮ ਦੇ ਅੰਦਰ ਬਲੀਆਂ ਦੇਣੀਆਂ ਸ਼ੁਰੂ ਹੋਈਆਂ। ਕੁਰਾਨ ਦੇ 3 ਪਾਰੇ ਨੂੰ ਪੜ੍ਹੋ ਤੇ ਉੱਥੇ ਸਾਰਾ ਤੁਹਾਡੇ ਸਾਹਮਣੇ ਉਹ ਖੁਲਾਸਾ ਆ ਜਾਵੇਗਾ। ਉਸ ਤੋਂ ਬਾਅਦ ਫਿਰ ਜਦੋਂ ਇਬਰਾਹੀਮ ਹੋਏ ਇਸਲਾਮ ਧਰਮ ਦੇ ਪੈਗੰਬਰ, ਤੇ ਇਹ ਵੀ ਅੱਲਾ ਤਾਲਾ ਦੀ ਬੰਦਗੀ ਵਿੱਚ ਜੁੜੇ, ਤਾਂ ਅੱਲਾ ਨੇ ਕਿਹਾ ਵੀ ਤੈਨੂੰ ਜਿਹੜੀ ਸਾਰਿਆਂ ਤੋਂ ਜ਼ਿਆਦਾ ਪਿਆਰੀ ਵਸਤੂ ਕਿਹੜੀ ਹੈ? ਕਹਿੰਦਾ ਜੀ ਮੇਰੇ ਪੁੱਤਰ ਨਾਲ ਪਿਆਰ ਹੈ। ਇਸਮਾਇਲ ਉਹਦਾ ਪੁੱਤਰ ਸੀ ਇਬਰਾਹੀਮ ਦਾ, ਤੇ ਅੱਲਾ ਨੇ ਕਿਹਾ ਵੀ ਪਿਆਰੀ ਜਿਹੜੀ ਵਸਤੂ ਹੁੰਦੀ ਉਹ ਤਾਂ ਆਪਣੇ ਮੁਰਸ਼ਦ ਨੂੰ, ਗੁਰੂ ਪੀਰ ਨੂੰ, ਅੱਲਾ ਨੂੰ ਭੇਟਾ ਕਰ ਦੇਣੀ ਚਾਹੀਦੀ ਹੈ। ਇਸ ਲਈ ਹੁਣ ਸਭ ਤੋਂ ਪਿਆਰੀ ਤੇਰੀ ਪੁੱਤਰ ਜਿਹੜਾ ਇਹ ਵਸਤੂ ਮੈਨੂੰ ਬਲੀ ਦੇ ਕੇ ਭੇਟਾ ਕਰ ਦੇ। ਇਬਰਾਹੀਮ ਜਦੋਂ ਪੁੱਤਰ ਦੀ ਬਲੀ ਦੇਣ ਲੱਗਿਆ ਇਸਮਾਇਲ ਦੀ, ਉਸ ਵੇਲੇ ਚੇਲਿਆਂ ਪੈਰੋਕਾਰਾਂ ਨੂੰ ਕਿਹਾ ਮੇਰੇ ਅੱਖਾਂ ਤੇ ਪੱਟੀ ਬੰਨ ਦਿਓ, ਮੈਂ ਆਪਣੇ ਪੁੱਤਰ ਦੀ ਬਲੀ ਨਹੀਂ ਦੇ ਸਕਦਾ ਨੇਤਰਾਂ ਦੇ ਸਾਹਮਣੇ। ਪੱਟੀ ਬੰਨ ਦਿੱਤੀ ਅੱਖਾਂ ਦੇ ਉੱਪਰ, ਇਬਰਾਹੀਮ ਦੇ ਸਾਹਮਣੇ ਜਿਹੜਾ ਪੁੱਤਰ ਖੜਾ ਸੀ ਬਲੀ ਦੇਣ ਦੇ ਲਈ, ਤੇ ਪੈਰੋਕਾਰਾਂ ਨੇ ਪੁੱਤਰ ਪਰੇ ਕਰ ਦਿੱਤਾ, ਇੱਕ ਜਿਹੜਾ ਬੱਕਰਾ ਛਤਰਾ ਲਿਆ ਕੇ ਸਾਹਮਣੇ ਰੱਖ ਦਿੱਤਾ, ਤਲਵਾਰ ਦਾ ਮਾਰ ਕੇ ਵਾਰ ਉਹਦਾ ਛਤਰੇ ਦਾ ਜਿਹੜਾ ਸੀ ਸਿਰ ਲਾ ਕੇ ਸੁੱਟ ਦਿੱਤਾ ਜੀ, ਬਲੀ ਦੇ ਦਿੱਤੀ। ਜਿੱਥੋਂ ਇਸਲਾਮ ਧਰਮ ਦੇ ਅੰਦਰ ਇਹਨਾਂ ਬੱਕਰਿਆਂ ਛਤਰਿਆਂ ਦੀਆਂ ਬਲੀਆਂ ਸ਼ੁਰੂ ਹੋਈਆਂ। ਕਬੀਰ ਭਗਤ ਸਾਹਿਬ ਜੀ ਕਹਿੰਦੇ ਮੈਂ ਕੁਰਾਨ ਨੂੰ ਵੀ ਵੇਖਿਆ ਕਿਤਾਬਾਂ ਵੀ ਤੁਹਾਡੀਆਂ ਜਿਹੜੀਆਂ ਚਾਰੇ ਹਨ ਤੌਰੇਤ ਅੰਜੀਲ ਜੰਬੂਰ ਤੇ ਕੁਰਾਨ ਇਹ ਵੇਖ ਲਈਆਂ ਨੇ। ਇਹਦੇ ਅੰਦਰ ਵੀ ਇਫਤਰਾ ਕਹੀਏ ਜੰਗਲ ਦੇ ਵਾਂਗ ਹੀ ਘੁੰਮਣ ਘੇਰੀ ਹੈ। ਜਿਹੋ ਜਿਹਾ ਮਨੁੱਖ ਜੰਗਲ ਵਿੱਚ ਘੁੰਮਦਾ ਉਹਨੂੰ ਵੀ ਕੋਈ ਸਹੀ ਰਸਤਾ ਨਹੀਂ ਮਿਲਦਾ। ਵੇਦਾਂ ਨੂੰ ਪੜ੍ਹਨ ਕਰਕੇ ਕਰਮ ਕਾਂਡੀ ਹੋ ਗਿਆ, ਇਹਨਾਂ ਕਿਤਾਬਾਂ ਨੂੰ ਪੜ੍ਹ ਕਰਕੇ ਇਹੋ ਜੇ ਕਿਰਿਆ ਕਰਮ ਕਰਨ ਲੱਗ ਪਿਆ, ਜੀਵਾਂ ਦਾ ਕਤਲੇਆਮ ਕਰਨਾ, ਬਲੀਆਂ ਦੇਣੀਆਂ, ਇਹ ਕਿੱਥੋਂ ਦਾ ਹੈ ਵੀ ਭਿਸਤਾਂ ਵਿੱਚ ਜਾ ਕੇ ਤੁਸੀਂ ਵੱਸ ਜਾਵੋਗੇ। ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੇ ਵੇਦ ਤੇ ਕਿਤਾਬ ਨੇ ਇਹ ਤਾਂ ਇਫਤਰਾ ਜੰਗਲ ਦੀ ਘੁੰਮਣ ਘੇਰੀ ਵਾਂਗ ਹਨ, ਭੁਲੇਖਾ ਪਾਉਣ ਵਾਲੇ ਹਨ। ਜਾਂ ਇਫਤਰਾ ਦਾ ਦੂਜਾ ਅਰਥ ਸੰਪਰਦਾਇ ਮਹਾਂਪੁਰਖਾਂ ਨੇ ਕਰਵਾਇਆ ਸੀ, ਸ਼ੀਸ਼ਾ। ਜਿਵੇਂ ਇੱਕ ਸ਼ੀਸ਼ਾ ਹੋਇਆ ਕਰਦਾ, ਉਹਦੇ ਸਾਹਮਣੇ ਜਾ ਕੇ ਜਦੋਂ ਬੰਦਾ ਖੜ ਜਾਂਦਾ ਤਾਂ ਉਹ ਸ਼ੀਸ਼ੇ ਦੇ ਵਿੱਚ ਮਨੁੱਖ ਦਾ ਚਿਹਰਾ ਆਪਣਾ ਸਾਹਮਣੇ ਦਿਸਦਾ ਹੈ। ਚਿਹਰੇ ਤੇ ਕਾਲਖ ਲੱਗੀ ਹੋਵੇ, ਕੋਈ ਧੱਬਾ ਲੱਗ ਜਾਵੇ, ਮਿੱਟੀ ਘੱਟਾ ਕੋਈ ਮੈਲ ਲੱਗੀ ਹੋਵੇ, ਸ਼ੀਸ਼ੇ ਨੇ ਸਾਹਮਣੇ ਦਿਖਾ ਦੇਣੀ, ਪਰੰਤੂ ਸ਼ੀਸ਼ਾ ਉਹ ਮੈਲ ਨੂੰ ਲਾਹ ਨਹੀਂ ਸਕੇਗਾ। ਇਸੇ ਪ੍ਰਕਾਰ ਜਿਹੜੇ ਵੇਦ ਨੇ, ਜਿਹੜੀਆਂ ਕਿਤਾਬਾਂ ਹਨ, ਇਹ ਮਨੁੱਖ ਦੇ ਮਾਰਗ ਦਰਸ਼ਕ ਹੋ ਸਕਦੇ ਨੇ। ਇਹਨਾਂ ਨੂੰ ਪੜ੍ਹ ਕੇ ਬੰਦੇ ਨੂੰ ਇੰਨਾ ਗਿਆਨ ਹੋ ਜਾਣਾ, ਮੈਂ ਰਜੋ ਗੁਣੀ ਬਿਰਤੀ ਵਾਲਾ, ਮੈਂ ਤਮੋ ਗੁਣੀ ਬਿਰਤੀ ਵਾਲਾ, ਜਾਂ ਮੈਂ ਸਤੋ ਗੁਣੀ ਬਿਰਤੀ ਵਾਲਾ ਹਾਂ। ਇੰਨਾ ਜ਼ਰੂਰ ਦੱਸ ਦੇਣਗੇ ਵੇਦ ਵੀ ਆਹ ਜਿਹੜੇ ਕਰਮ ਇਹ ਸਤੋ ਗੁਣੀ ਬਿਰਤੀ ਵਾਲਿਆਂ ਦੇ ਹੁੰਦੇ, ਆਹ ਤਮੋ ਗੁਣੀ ਤੇ ਆਹ ਰਜੋ ਗੁਣੀਆਂ ਦੇ ਹੁੰਦੇ ਨੇ। ਤੇ ਪਰੰਤੂ ਜਿਹੜੀ ਪਰਮਾਤਮਾ ਵਾਹਿਗੁਰੂ ਦੇ ਦਰ ਦੇ ਵਿੱਚ ਜਾ ਕੇ ਅਭੇਦਤਾ ਮਿਲ ਜਾਣੀ, ਮੁਕਤੀ ਮਿਲਣੀ, ਉਹ ਨਾ ਵੇਦਾਂ ਚੋਂ ਮਿਲਣੀ ਨਾ ਕਿਤਾਬਾਂ ਚੋਂ ਮਿਲੇਗੀ। ਮੁਕਤੀ ਲੈਣ ਵਾਸਤੇ ਜਿਵੇਂ ਸ਼ੀਸ਼ੇ ਵਿੱਚ ਦਿਸਦੀ ਮੈਲ ਨੂੰ ਲਾਉਣ ਵਾਸਤੇ ਮਿਹਨਤ ਬੰਦੇ ਨੂੰ ਆਪ ਕਰਨੀ ਪਵੇਗੀ, ਸਾਬਣ ਨਾਲ ਚਿਹਰਾ ਧੋਣਾ ਪਵੇਗਾ, ਵਸਤਰ ਨਾਲ ਸਾਫ਼ ਕਰਨਾ ਪਵੇਗਾ। ਇਸੇ ਤਰ੍ਹਾਂ ਸੇਵਾ, ਸਿਮਰਨ, ਜਪ, ਤਪ, ਕਮਾਈ ਇਹ ਆਪ ਬੰਦੇ ਨੂੰ ਕਰਨੀ ਪਵੇਗੀ। ਵੇਦ ਤੇ ਜਿਹੜੇ ਕਿਤਾਬ ਹਨ, ਇਫਤਰਾ ਸ਼ੀਸ਼ੇ ਦੀ ਨਿਆਈ, ਇਹ ਕਰਮ ਤੇਰੇ ਦੱਸਣ ਵਾਲੇ ਹਨ, ਇਸ ਲਈ ਇਹਨਾਂ ਕਰਕੇ ਜਿਹੜੀ ਮੁਕਤੀ ਨਹੀਂ ਹੋਣੀ। ਜਾਂ ਤੀਜਾ ਅਰਥ ਜਿਹੜਾ ਇਫਤਰਾ ਦਾ ਹੈ, ਇਹ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਇਹਦਾ ਅਰਥ ਵੰਚਕ ਕੀਤਾ ਹੈ। ਵੰਚਕ ਨਾਮ ਹੁੰਦਾ ਠੱਗਾਂ ਦਾ। ਜਿਵੇਂ ਕਲੰਗੀਧਰ ਪਾਤਸ਼ਾਹ ਨੇ ਚਾਰ ਜਿਹੜੇ ਠੱਗਾਂ ਦਾ ਇੱਕ ਐਸਾ ਇਤਿਹਾਸ ਉਹਨਾਂ ਦਾ ਸਾਹਮਣੇ ਸਾਡੇ ਰੱਖਿਆ ਕਿ ਠੱਗ ਲੋਕ ਆਪਣੀ ਬੋਲੀ ਬਦਲ ਲੈਂਦੇ ਨੇ। ਬੋਲੀ ਕਿਵੇਂ ਬਦਲਦੇ ਨੇ? ਸਾਹਮਣਿਓ ਇੱਕ ਧਨੀ ਬੰਦਾ ਆ ਰਿਹਾ ਸੀ, ਧਨਾੜ, ਚੰਗੀ ਮਾਇਆ ਸੀ ਉਹਦੇ ਲੱਕ ਨਾਲ ਬੰਨੀ ਹੋਈ। ਚਾਰ ਠੱਗ ਉਹਨੂੰ ਲੁੱਟਣ ਵਾਸਤੇ ਬੈਠੇ ਨੇ। ਇੱਕ ਠੱਗ ਬੋਲਿਆ ਸਭ ਤੋਂ ਪਹਿਲਾਂ, ਜਿਹੜਾ ਦੱਸਦਾ ਸੀ ਵੀ ਬੰਦੇ ਨੇ ਆਹ ਰਸਤੇ ਵਿੱਚ ਹੀ ਆਉਣਾ ਹੈ। ਉਹ ਕਹਿਣ ਲੱਗਿਆ ਨਾਰਾਇਣ, ਨਾਰਾਇਣ, ਨਾਰਾਇਣ। ਤੇ ਨਾਰਾਇਣ ਨਾਮ ਤੇ ਹੁੰਦਾ ਪਰਮਾਤਮਾ ਦਾ, ਜਿਹੜਾ ਨਰਾਂ ਨਰਾਂ ਵਿੱਚ ਆਇਆ ਹੋਇਆ। ਤੇ ਉਹਨੇ ਇਸ਼ਾਰਾ ਕਰ ਦਿੱਤਾ ਵੀ ਨਾਰਾਇਣ ਇੱਕ ਬੰਦਾ ਆ ਰਿਹਾ ਹੈ। ਬੋਲੀ ਹੁੰਦੀ, ਠੱਗਾਂ ਨੇ ਠੱਗਣ ਵਾਸਤੇ ਸ਼ਬਦ ਬਣਾ ਲਏ ਤੇ ਨਾਰਾਇਣ ਆ ਰਿਹਾ, ਦੂਜੇ ਸਮਝ ਗਏ। ਤਿੰਨ ਜਾਣੇ ਚੁਕੰਨੇ ਹੋ ਗਏ ਤੇ ਜਿਹੜਾ ਦੂਸਰਾ ਬੰਦਾ ਸੀ ਉਹ ਉਸ ਦੇ ਵਿੱਚੋਂ ਬੋਲਿਆ, ਕਹਿੰਦਾ ਦਾਮੋਦਰ, ਦਾਮੋਦਰ, ਦਾਮੋਦਰ। ਤੇ ਇਸ ਲਈ ਦਾਮੋਦਰ ਤੇ ਪਰਮਾਤਮਾ ਨੂੰ ਵੀ ਕਹਿੰਦੇ। ਉਹ ਕਹਿੰਦਾ ਦਾਮ ਉਧਰ, ਉਹਦੇ ਪੇਟ ਨਾਲ ਰੱਸੀ ਬੰਨੀ, ਉਹਦੇ ਵਿੱਚ ਚੰਗੀ ਮਾਇਆ ਪਾਈ ਹੋਈ ਹੈ। ਤੀਸਰੇ ਜਿਹੜਾ ਠੱਗ ਸੀ, ਇਸ ਪ੍ਰਕਾਰ ਉਹਨੇ ਚੌਥੇ ਨੂੰ ਅੱਗੇ ਇਸ਼ਾਰਾ ਕਰ ਦਿੱਤਾ, ਕਹਿੰਦਾ ਬਿੰਦਰਾ ਬਨ, ਬਿੰਦਰਾ ਬਨ, ਬਿੰਦਰਾ ਬਨ। ਬਿੰਦਰਾ ਬਨ ਦਾ ਅਰਥ ਵੀ ਸੰਘਣੇ ਜੰਗਲ ਦੇ ਵਿੱਚ ਇਹਨੂੰ ਲੈ ਚੱਲੀਏ ਕਿਤੇ ਵਡਿਆ ਕਰਕੇ। ਤੇ ਚੌਥਾ ਬੋਲਿਆ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ। ਕ੍ਰਿਸ਼ਨ ਨਾਮ ਹੁੰਦਾ ਹਨੇਰੇ ਦਾ, ਹਨੇਰੇ ਵਿੱਚ ਜਾ ਕੇ ਹਰੇ ਇਹਦੇ ਕੋਲੋਂ ਖੋਹ ਲਵਾਂਗੇ। ਚਾਰਾਂ ਨੇ ਜਦੋਂ ਆਪਣੇ ਸ਼ਬਦ ਇਸ ਤਰ੍ਹਾਂ ਬੋਲੇ, ਬੰਦਾ ਬੜਾ ਪ੍ਰਭਾਵਿਤ ਹੋ ਗਿਆ। ਇਹ ਨਾਰਾਇਣ ਦੇ ਭਗਤ ਨੇ, ਇਹ ਦਾਮੋਦਰ ਦਾ ਸਿਮਰਨ ਕਰਦੇ, ਇਹ ਬਿੰਦਰਾ ਵਨ ਵਿੱਚ ਰਹਿਣ ਵਾਲੇ ਲੱਗਦੇ ਨੇ, ਇਹ ਹਰੇ ਕ੍ਰਿਸ਼ਨ ਜਪਦੇ ਨੇ, ਚੰਗੇ ਪੁਜਾਰੀ ਜਾਪਦੇ ਨੇ। ਉਹਨਾਂ ਦੇ ਵੱਸ ਵਿੱਚ ਆ ਗਿਆ, ਜੰਗਲ ਵਿੱਚ ਲੈ ਗਏ ਤੇ ਸਭ ਕੁਝ ਲੁੱਟ ਖੋਹ ਲਿਆ ਤੇ ਉਹਨੂੰ ਬੇਹੋਸ਼ ਕਰਕੇ ਸੁੱਟ ਗਏ। ਇਸ ਲਈ ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਉਹ ਵੰਚਕ ਠੱਗਾਂ ਦਾ ਜਿਹੜਾ ਅਰਥ ਵੀ ਇਫਤਰਾ ਕੀਤਾ ਹੈ। ਇਹ ਜਿਹੜੇ ਵੇਦ ਹਨ, ਜਿਹੜੀਆਂ ਕਿਤਾਬਾਂ ਨੇ, ਜਦੋਂ ਬੰਦਾ ਇਹਨਾਂ ਨੂੰ ਪੜ੍ਹ ਲੈਂਦਾ ਤੇ ਪੜ੍ਹਨ ਕਰਕੇ ਤੇ ਸੱਚਮੁੱਚ ਹੀ ਇੰਝ ਲੱਗਦਾ ਵੀ ਜਿਵੇਂ ਸੱਚਮੁੱਚ ਹੀ ਸਵਰਗਾਂ ਵਿੱਚ ਚਲੇ ਜਾਵਾਂਗੇ। ਜਦੋਂ ਕਿਸੇ ਦੀਆਂ ਬਲੀਆਂ ਦੇਣੀਆਂ, ਜਿਹੜੀ ਆਤਮਾ ਤੇਰੇ ਅੰਦਰ ਵਰਤਦੀ ਉਹੀ ਦੂਜੇ ਦੇ ਅੰਦਰ ਹੈ। ਜੋ ਸਭ ਮੈਂ ਏਕ ਖੁਦਾਏ ਕਹਿਤ ਹੈ ਤੋ ਕਿਉਂ ਮੁਰਗੀ ਮਾਰੇ। ਜਿਹੜਾ ਬੱਕਰਿਆਂ ਨੂੰ ਮਾਰੇਗਾ ਤੇ ਕੋਈ ਐਸੇ ਅਸਮੇਧ ਜਗ ਜਾਂ ਅਨੇਕਾਂ ਤਰ੍ਹਾਂ ਦੀਆਂ ਹਵਨ ਕਰਨੇ ਕਰੇਗਾ, ਉਹਨਾਂ ਜੀਵਾਂ ਦੀਆਂ ਬਲੀਆਂ ਦੇਵੇਗਾ, ਕਿੱਥੇ ਪਰਮਾਤਮਾ ਦੇ ਦਰ ਤੇ ਪੁੱਜ ਜਾਵੇਗਾ। ਨਰ ਅਚੇਤ ਪਾਪ ਤੇ ਡਰ ਰੇ, ਗੁਰਬਾਣੀ ਤੇ ਕਹਿੰਦੀ ਅਚਨ ਚੇਤ ਜਿਹੜੇ ਪਾਪ ਹੁੰਦੇ ਉਹਦੇ ਕੋਲੋਂ ਵੀ ਡਰਿਆ ਕਰ, ਤੇ ਬਲੀਆਂ ਦੇ ਕਰਕੇ ਕਿੱਥੇ ਤੋਂ ਵਾਹਿਗੁਰੂ ਦੇ ਦਰ ਦਾ ਵਾਸੀ ਬਣ ਜਾਵੇਗਾ। ਇਸ ਲਈ ਜਿਹੜੇ ਚਾਰ ਵੇਦ ਨੇ, ਚਾਰ ਕਿਤਾਬਾਂ ਨੇ, ਇਹ ਤਾਂ ਇਸ ਤਰ੍ਹਾਂ ਤੈਨੂੰ ਬੰਚਕ ਠੱਗਾਂ ਵਾਂਗ ਤੇਰੇ ਨਾਲ ਠੱਗੀ ਮਾਰਨ ਵਾਲੇ ਨੇ। ਜੇ ਕਰੇਗਾ ਇਹੋ ਜੇ ਕਿਰਿਆ ਕਰਮ ਤੇ ਸਭ ਕੁਝ ਤੇਰਾ ਜਾਂਦਾ ਰਹੇਗਾ, ਪਰਮਾਤਮਾ ਦੇ ਦਰ ਤੇ ਪਹੁੰਚਣਾ ਤਾਂ ਬੜੇ ਦੂਰ ਦੀ ਗੱਲ ਹੋਵੇਗੀ। ਇਸ ਲਈ ਕਬੀਰ ਭਗਤ ਸਾਹਿਬ ਜੀ ਕਹਿੰਦੇ ਜਿਹੜੇ ਵੇਦ ਤੇ ਕਿਤਾਬ ਹਨ ਇਹ ਸ਼ੀਸ਼ੇ ਦੀ ਨਿਆਈ ਹਨ, ਵੰਚਕਾਂ ਦੀ ਨਿਆਈ, ਠੱਗਾਂ ਠੱਗੀ ਮਾਰਨ ਵਾਲੇ ਤੈਨੂੰ ਠੱਗਣ ਵਾਲੇ ਨੇ ਜੀਵਨ ਦੇ ਤਾਈ, ਤੇ ਜੰਗਲ ਦੇ ਵਾਂਗ ਤੈਨੂੰ ਭਰਮਾਉਣ ਵਾਲੇ ਨੇ, ਭੁਲਾਉਣ ਵਾਲੇ ਹਨ।
ਦਿਲ ਕਾ ਫਿਕਰ ਨਾ ਜਾਏ।
ਇਹਨਾਂ ਨੂੰ ਪੜ੍ਹ ਕਰਕੇ ਇਹਨਾਂ ਦੀ ਕੇਵਲ ਵਿਚਾਰ ਕਰਨ ਦੇ ਨਾਲ ਦਿਲ ਦਾ ਜਿਹੜਾ ਫਿਕਰ ਸ਼ੰਕਾ ਹੈ, ਸੰਸਾ ਬਣਿਆ, ਇਹ ਨਹੀਂ ਜਾਂਦਾ ਹੈ। ਸ਼ੰਕੇ ਮਨ ਦੇ ਅੰਦਰ ਬਣ ਜਾਂਦੇ ਹਨ, ਪ੍ਰਮਾਣ ਗਤ, ਪਰਮੇਹ ਗਤ, ਵਪਰਜਾ ਗਤ, ਇਹ ਸ਼ੰਕੇ ਵਿਦਵਾਨ ਮੰਨਦੇ ਨੇ। ਇਹ ਜਿਹੜੇ ਸ਼ੰਕੇ ਹਨ ਇਹਨਾਂ ਨੂੰ ਪੜ੍ਹਨ ਕਰਕੇ ਜਾਂਦੇ ਨਹੀਂ, ਸਗੋਂ ਹੋਰ ਵੱਧ ਜਾਂਦੇ ਮਨ ਦੇ ਅੰਦਰ। ਇਸੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹ ਸਾਰੇ ਗ੍ਰੰਥਾਂ ਨੂੰ ਵੇਖਿਆ ਵਾਚਿਆ ਹੈ, ਇਹਨਾਂ ਨੂੰ ਪੜ੍ਹ ਕਰਕੇ ਵੇਖ ਲਿਆ ਤੇ ਦਿਲ ਦਾ ਸ਼ੰਕਾ ਨਹੀਂ ਅੰਦਰੋਂ ਜਾਂਦਾ। ਜਿੰਨੀ ਦੇਰ ਸ਼ੰਕਾ ਬਣਿਆ ਓਨੀ ਦੇਰ ਮਨ ਦੀ ਭਟਕਣਾ ਨਹੀਂ ਮਿਟਦੀ, ਸ਼ਾਂਤੀ ਨਹੀਂ ਆਉਂਦੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਦਿਲ ਦਾ ਜਿਹੜਾ ਸ਼ੰਕਾ ਫੁਰਨਾ ਅੰਦਰ ਬਣਿਆ ਇਹਨਾਂ ਨੂੰ ਪੜ੍ਹਨ ਦੇ ਨਾਲ ਦੂਰ ਨਹੀਂ ਹੋਇਆ ਕਰਦਾ।
ਤੁਕ ਦਮ ਕਰਾਰੀ ਜੋ ਕਰੋ।
ਫਿਰ ਇਹ ਕਾਜੀ ਤੇ ਜਿਹੜਾ ਬ੍ਰਾਹਮਣ ਵਿਦਵਾਨ ਪੰਡਿਤ ਦੋਵੇਂ ਕਹਿਣ ਲੱਗੇ ਕਬੀਰ ਸਾਹਿਬ ਤੁਹਾਡੀ ਨਜ਼ਰ ਵਿੱਚ ਫਿਰ ਮਨੁੱਖ ਨੂੰ ਕਰਨਾ ਕੀ ਚਾਹੀਦਾ? ਤੁਸੀਂ ਕਹਿੰਦੇ ਵੇਦ ਵੀ ਨਾ ਪੜ੍ਹੋ ਤੇ ਇਹ ਜਿਹੜੀਆਂ ਕਿਤਾਬਾਂ ਇਹਨਾਂ ਨੂੰ ਪੜ੍ਹ ਕਰਕੇ ਉਹੋ ਜੀ ਕਿਰਿਆ ਕਰਮ ਤੁਸੀਂ ਨਾ ਕਰੋ ਤੇ ਫਿਰ ਹੋਰ ਕੀ ਕਰੀਏ? ਕਬੀਰ ਸਾਹਿਬ ਕਹਿੰਦੇ ਆ ਕਰਮ ਜੀਵ ਤੋਂ ਕਰ, ਟੁੱਕ ਦਮ ਕਰਾਰੀ ਜੋ ਕਰੋ। ਟੁੱਕ ਦਾ ਅਰਥ ਹੁੰਦਾ ਥੋੜਾ ਜਿਹਾ ਤੇ ਦਮ ਦਾ ਅਰਥ ਹੁੰਦਾ ਸਵਾਸ, ਜਿਹੜੇ ਸਾਡੇ ਸਾਹ ਵਗਦੇ ਨੇ। ਕਰਾਰੀ ਦਾ ਅਰਥ ਹੁੰਦਾ ਇਹਨੂੰ ਰੋਕ ਲੈਣਾ, ਥੋੜਾ ਜਿਹਾ ਸਮਾਂ ਤੂੰ ਆਪਣੇ ਸਾਹਾਂ ਨੂੰ ਰੋਕਿਆ ਕਰ। ਜਿਹੜੇ ਅਧਿਆਤਮਕ ਵਾਦੀ ਗੁਰਮੁਖ ਨੇ ਉਹਨਾਂ ਕੋਲ ਬੈਠੀਏ ਬਹੁਤ ਕੁਝ ਮਿਲਦਾ ਹੈ। ਕਹਿੰਦੇ ਬਾਣੀ ਪੜ੍ਹਦਿਆਂ ਜੇ ਮਨ ਨਹੀਂ ਟੇਕਦਾ, ਸਿਮਰਨ ਕਰਦਿਆਂ ਮਨ ਨਹੀਂ ਇਕਾਗਰਤਾ ਵੱਲ ਨੂੰ ਆਉਂਦਾ, ਟਿਕਾਅ ਵਿੱਚ ਨਹੀਂ ਜਾਂਦਾ, ਤੇ ਆਪਣੇ ਸਾਹ ਖਿੱਚ ਲਓ। ਸਾਹ ਰੋਕ ਲਵੇ ਬੰਦਾ ਤੇ ਇੱਕ ਖਿਨ ਵਿੱਚ ਹੀ ਮਨ ਇਕਾਗਰ ਹੋਣ ਲੱਗ ਜਾਵੇਗਾ। ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜਾ ਐਸਾ ਟੁੱਕ ਥੋੜਾ ਜਿੰਨਾ ਦਮ ਆਪਣਾ ਸਵਾਸ ਹੈ, ਇਹਨੂੰ ਕਰਾਰੀ ਜੋ ਕਰੋ ਜੇ ਤੂੰ ਰੋਕਣਾ ਕਰੇ, ਤੇ ਇਹਦੇ ਨਾਲ ਭਾਈ ਫਿਰ ਤੇਰਾ ਜਿਹੜਾ ਮਨ ਹੈ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਟਿਕਣਾ ਸ਼ੁਰੂ ਹੋ ਜਾਵੇਗਾ। ਆਪਣੇ ਸਵਾਸਾਂ ਨੂੰ ਰੋਕ ਕਰਕੇ ਇੱਕ ਇੱਕ ਸਵਾਸ ਨਾਲ ਪਰਮਾਤਮਾ ਦੀ ਬੰਦਗੀ ਕਰ, ਉਸ ਵਾਹਿਗੁਰੂ ਦਾ ਨਾਮ ਜਪ।
ਹਾਜ਼ਰ ਹਜ਼ੂਰ ਖੁਦਾਏ।
ਉਹਦੇ ਨਾਲ ਫਿਰ ਤੈਨੂੰ ਕੀ ਪ੍ਰਾਪਤ ਹੋਵੇਗਾ? ਜਿਹੜਾ ਖੁਦਾਏ ਖੁਦ ਆਇਆ ਹੋਇਆ ਸਾਰਿਆਂ ਦੇ ਅੰਦਰ ਪਰਮਾਤਮਾ, ਉਹ ਹਾਜ਼ਰ ਹਜ਼ੂਰ, ਦੋ ਸ਼ਬਦ ਆ ਗਏ, ਇੱਕ ਹਾਜ਼ਰ ਹੈ ਇੱਕ ਹਜ਼ੂਰ ਹੈ। ਹਾਜ਼ਰ ਦਾ ਅਰਥ ਹੁੰਦਾ ਜਿਹੜਾ ਪ੍ਰਗਟ ਹੋਣਾ, ਸਾਹਮਣੇ ਹੋ ਜਾਣਾ, ਤੇ ਹਜ਼ੂਰ ਜਿਹੜਾ ਨੇੜੇ ਹੋਣਾ, ਜਿਹੜਾ ਸਾਰੇ ਜੀਵਾਂ ਦੇ ਸਖਿਆਤਕਾਰ ਹੈ, ਅੰਦਰ ਆਤਮਾ ਕਰਕੇ ਸਾਰਿਆਂ ਦੇ ਨੇੜੇ ਹੈ, ਨੇੜੇ ਨਾਹੀ ਦੂਰ, ਨਿਜ ਆਤਮਾ ਰਹਿਆ ਭਰਪੂਰ। ਜੇ ਸਵਾਸਾਂ ਨੂੰ ਰੋਕ ਕਰਕੇ ਆਪਣੇ ਮਨ ਨੂੰ ਰੋਕਣ ਦੀ ਵਿਧੀ ਜਾਣ ਲਵੇ, ਪਰਮਾਤਮਾ ਦਾ ਸਿਮਰਨ ਕਰੇ, ਮਨ ਇਕਾਗਰ ਕਰਕੇ, ਉਹ ਵਾਹਿਗੁਰੂ ਪਰਮਾਤਮਾ ਸਾਹਮਣੇ ਦਿਸੇਗਾ। ਹਾਜ਼ਰ ਕਿ ਹਜ਼ੂਰ ਕਹੀਏ, ਉਹ ਨੇੜੇ ਤੋਂ ਨੇੜੇ ਖੁਦਾ ਤੈਨੂੰ ਦਿਸਣਾ ਕਰੇਗਾ।
ਬੰਦੇ ਖੋਜ ਦਿਲ ਹਰ ਰੋਜ਼।
ਬੰਦੇ ਦਾ ਅਰਥ ਹੈ ਮਨੁੱਖ, ਹੇ ਪ੍ਰਾਣਾ ਧਾਰੀ ਜੀਵ, ਤੈਨੂੰ ਪਰਮਾਤਮਾ ਨੇ ਬੰਦਗੀ ਕਰਨ ਵਾਸਤੇ ਭੇਜਿਆ ਹੈ। ਬੰਦਾ ਹੋਏ ਸੋ ਬੰਦਗੀ ਗਹਿ। ਜੇਕਰ ਬੰਦਗੀ ਹੈ ਜੀਵਨ ਦੇ ਅੰਦਰ ਤਾਂ ਬੰਦਾ ਹੈ, ਜੇ ਬੰਦਗੀ ਨਹੀਂ ਮਨੁੱਖ ਦੇ ਜੀਵਨ ਅੰਦਰ ਦਿਸਦੀ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਬੰਦਾ ਨਾ ਜਾਣਿਓ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਭਗਤੀ ਤੋਂ ਬਿਨਾਂ ਸਾਰੇ ਕਰਮ ਤਾਂ ਇਹ ਪਸ਼ੂ ਪਰਿੰਦੇ ਪੰਛੀ ਵੀ ਕਰੀ ਜਾਂਦੇ ਨੇ। ਉਹੀ ਬੰਦਾ ਕਰੇ ਤੇ ਕੀ ਅੰਤਰਾ ਫਰਕ ਹੈ? ਦੋਹਾਂ ਦੇ ਸਰੀਰਾਂ ਵਿੱਚ ਫਰਕ ਹੋਵੇਗਾ ਤੇ ਕਰਤੂਤ ਦੇ ਅੰਦਰ ਕੋਈ ਫਰਕ ਨਹੀਂ ਦਿਸਣਾ। ਇਸ ਲਈ ਹੇ ਬੰਦੇ, ਬੰਦਗੀ ਕਰਨ ਵਾਲੇ ਪ੍ਰਾਣੀ, ਖੋਜ ਦਿਲ ਹਰ ਰੋਜ਼। ਆਪਣੇ ਦਿਲ ਦੇ ਅੰਦਰ ਤੋਂ ਹਰ ਰੋਜ਼ ਦਾ ਅਰਥ ਨਿਤਨੇਮ ਬਣਾ ਕੇ ਰੋਜ਼ਾਨਾ ਹਰ ਸਮੇਂ 24 ਘੰਟੇ 8 ਪਹਿਰ ਉਸ ਦੀ ਖੋਜ ਕਰਿਆ ਕਰ, ਪੜਤਾਲ ਕਰਿਆ ਕਰ। ਕੀ ਖੋਜਣਾ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਕਿ ਮਨਾ ਤੂੰ ਤੇ ਉਹ ਆਤਮਕ ਜੋਤੀ ਦਾ ਹੀ ਸਰੂਪ ਹੈ, ਪਰਮਾਤਮਾ ਦਾ ਰੂਪ ਹੈ ਤੇ ਤੂੰ ਇੱਕ ਜੀਵ ਬਣਿਆ ਬੈਠਾ ਹੈ। ਆਪਣੀ ਹੰਗਤਾ ਮੇਟ ਕਰਕੇ, ਹੰਕਾਰ ਦਾ ਤਿਆਗ ਕਰਕੇ, ਸਿਮਰਨ ਦਾ ਆਸਰਾ ਲੈ ਕੇ ਤੂੰ ਫਿਰ ਉਸ ਵਾਹਿਗੁਰੂ ਦੀ ਜੋਤੀ ਵਿੱਚ ਅਭੇਦ ਹੋ ਸਕਦਾ। ਇਹ ਐਸੀ ਬੰਦੇ ਪ੍ਰਾਣੀ ਸਦਾ ਵਾਸਤੇ ਦਿਲ ਦੇ ਅੰਦਰ ਖੋਜ ਕਰਿਆ ਕਰ।
ਨਾ ਫਿਰ ਪਰੇਸ਼ਾਨੀ ਮਾਹੇ।
ਫਿਰ ਮੁੜ ਕਰਕੇ ਤੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦੇ ਅੰਦਰ, ਚਿੰਤਾ ਦੇ ਵਿੱਚ ਨਹੀਂ ਪੈਣਾ ਪਵੇਗਾ। ਅੱਜ ਜਿਹੜੀਆਂ ਚਿੰਤਾ ਮਨੁੱਖ ਦੇ ਅੰਦਰ ਇੰਨੀਆਂ ਵੱਧ ਚੁੱਕੀਆਂ, ਦਿਮਾਗ ਦੀਆਂ ਟੈਨਸ਼ਨਾਂ ਇੰਨੀਆਂ ਮਨੁੱਖ ਦੇ ਉੱਪਰ ਪੈ ਚੁੱਕੀਆਂ ਨੇ, ਚਿੰਤਾ ਚਿਖਾ ਬਰਾਬਰੀ, ਜਿਵੇਂ ਅਗਨੀ ਬਾਹਰੋਂ ਸਾੜਦੀ ਸਰੀਰ ਨੂੰ, ਇਉਂ ਚਿੰਤਾ ਜਿਹੜੀ ਬੰਦੇ ਨੂੰ ਅੰਦਰੋਂ ਸਾੜਦੀ, ਉਹਦਾ ਖੂਨ ਸਾੜੀ ਜਾਂਦੀ ਹੈ। ਇਹ ਜਿਹੜੀਆਂ ਐਸੀਆਂ ਚਿੰਤਾਵਾਂ ਨੇ ਤੇਰੇ ਅੰਦਰ, ਪਰੇਸ਼ਾਨੀਆਂ ਹਨ, ਟੈਨਸ਼ਨਾਂ ਨੇ, ਇਹ ਫਿਰ ਮੁੜ ਕਰਕੇ ਨਹੀਂ ਹੋਣਗੀਆਂ। ਜਦੋਂ ਤੂੰ ਦਿਲ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਖੋਜ ਕਰੇ, ਆਪਣੇ ਆਤਮਕ ਸਰੂਪ ਦੀ ਲਖਤਾ ਕਰ ਲਵੇ, ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਇਹ ਜੋ ਦੁਨੀਆ ਸਿਹਰ ਮੇਲਾ।
ਕਬੀਰ ਭਗਤ ਸਾਹਿਬ ਜੀ ਮਾਲਕ ਦੀ ਖੋਜ ਕਰਨ ਦੇ ਵਾਸਤੇ ਵੈਰਾਗ ਜਨ ਕੋ ਉਪਦੇਸ਼ ਦਿੰਦੇ ਨੇ। ਕਦੋਂ ਅਸੀਂ ਪਰਮਾਤਮਾ ਵਾਹਿਗੁਰੂ ਦੀ ਭਗਤੀ ਵੱਲ ਨੂੰ ਤੁਰਦੇ, ਜਿੰਨੀ ਦੇਰ ਵੈਰਾਗ ਨਾ ਮਨ ਵਿੱਚ ਆਵੇ, ਕੋਈ ਸੱਜਣ ਹੋਵੇ, ਪਿਆਰਾ ਜਾਨੀ ਸਵਾਨੀ ਮਿੱਤਰ ਹੋਵੇ, ਉਹ ਸਰੀਰ ਛੱਡ ਜਾਵੇ, ਅਰਥੀ ਸਾਹਮਣੇ ਪਈ ਦਿਸੇ, ਉੱਥੇ ਬੰਦਾ ਕਹਿੰਦਾ ਵੀ ਸੰਸਾਰ ਕੁਝ ਨਹੀਂ, ਇਹ ਛੱਡ ਕੇ ਚਲਿਆ ਗਿਆ ਮੇਰਾ ਮਿੱਤਰ, ਕੱਲ ਨੂੰ ਵਾਰੀ ਮੇਰੀ ਵੀ ਆ ਜਾਣੀ। ਉੱਥੇ ਪਰਮਾਤਮਾ ਆਟੋਮੈਟਿਕ ਜਦੋਂ ਮੌਤ ਸਾਹਮਣੇ ਦਿਸਦੀ, ਯਾਦ ਆ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਆ ਮਨ ਦੀ ਬਿਰਤੀ ਆਪਣੀ ਬਣਾ ਲੈ। ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਹੈ, ਦੁਨੀਆ ਦਾ ਅਰਥ ਹੁੰਦਾ ਜਿਹਦੀਆਂ ਦੋ ਨੀਹਾਂ ਰੱਖੀਆਂ ਨੇ, ਇੱਕ ਜੰਮਣਾ ਤੇ ਇੱਕ ਮਰਨਾ। ਜਿਹੜਾ ਜੰਮ ਜੰਮ ਕੇ ਸੰਸਾਰ ਮਰੀ ਜਾਂਦਾ, ਇਹਨੂੰ ਵਿਦਵਾਨ ਦੁਨੀਆ ਕਹਿੰਦੇ ਨੇ। ਇਹ ਜਿਹੜੀ ਦੁਨੀਆ ਹੈ, ਇਹ ਕਿਸ ਤਰ੍ਹਾਂ ਦੀ? ਇਹ ਜਿਵੇਂ ਸ਼ਹਿਰ ਨਾਮ ਹੁੰਦਾ ਜਾਦੂਗਰ ਦਾ, ਜਾਦੂਗਰ ਦਾ ਮੇਲਾ ਇਕੱਠ ਹੁੰਦਾ, ਉਹ ਢੋਲ ਵਜਾ ਕਰਕੇ ਤੇ ਇਸ ਪ੍ਰਕਾਰ ਹੋਕਾ ਦੇ ਕੇ ਨਗਰ ਦੇ ਲੋਕਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਲੈਂਦਾ ਵੀ ਅੱਜ ਤਮਾਸ਼ਾ ਹੋਵੇਗਾ, ਤਮਾਸ਼ਗੀਰ ਲੋਕ ਇੱਥੇ ਆ ਕਰਕੇ ਇਕੱਠੇ ਹੋਣ, ਤੇ ਉਹ ਫਿਰ ਜਿਹੜਾ ਹੈ ਜਾਦੂਗਰ ਇੱਕ ਆਪਣੀ ਥੈਲੀ ਖੋਲ ਲੈਂਦਾ, ਥੈਲੀ ਦੇ ਵਿੱਚੋਂ ਕੋਈ ਮੋਰਾਂ ਦੇ ਖੰਭ ਆਦਿਕ ਜਾਂ ਹੋਰ ਅਨੇਕਾਂ ਤਰ੍ਹਾਂ ਦੇ ਹੱਥ ਵਿੱਚ ਫੜਨ ਵਾਲੀਆਂ ਵਸਤੂਆਂ ਕੱਢੀ ਜਾਂਦਾ, ਬਾਹਰ ਰੱਖ ਕਰਕੇ ਫਿਰ ਉਹ ਚੁੱਕ ਲੈਂਦਾ ਹੈ। ਸਾਰਿਆਂ ਦੀ ਜਿਹੜੀ ਨਜ਼ਰ ਹੁੰਦੀ ਉਹ ਥੈਲੀ ਵੱਲ ਹੁੰਦੀ ਹੈ, ਇੱਕ ਵਾਰੀ ਝਾੜ ਕੇ ਵਿਖਾ ਦਿੰਦਾ ਵੀ ਇਹ ਥੈਲੀ ਖਾਲੀ, ਇਹਦੇ ਵਿੱਚ ਕੁਝ ਨਹੀਂ। ਫਿਰ ਉਹਦੇ ਵਿੱਚ ਮੋਰ ਦੇ ਖੰਭ ਆਦਿਕ ਹਿਲਾਉਂਦਾ ਜਾਂ ਹੋਰ ਕੋਈ ਮੰਤਰ ਆਦਿਕ ਆਪਣੇ ਪੜ੍ਹ ਕਰਕੇ ਕਦੇ ਉਹਦੇ ਵਿੱਚੋਂ ਜਾਨਵਰ ਬਣਾ ਕੇ ਕੱਢ ਦਿੰਦਾ, ਕਦੇ ਗਵਾਂਢੀਆਂ ਦੇ ਘਰ ਵਿੱਚ ਪਈ ਵਸਤੂ ਚੁੱਕ ਲਿਆਉਂਦਾ ਤੇ ਉਹ ਥੈਲੀ ਵਿੱਚੋਂ ਕੱਢ ਕੇ ਬਾਹਰ ਦਿਖਾ ਦਿੰਦਾ। ਸਾਰਿਆਂ ਲੋਕਾਂ ਦੀਆਂ ਨਜ਼ਰਾਂ ਥੈਲੀ ਤੇ ਟਿਕ ਜਾਂਦੀਆਂ। ਕਹਿੰਦੇ ਵੀ ਬੜਾ ਇਹ ਜਾਦੂਗਰ, ਬੜਾ ਇਹ ਐਸਾ ਸ਼ਕਤੀ ਵਾਲਾ, ਬੜੇ ਇਹਨੇ ਮੰਤਰ ਸਿੱਧ ਕੀਤੇ ਹੋਏ ਨੇ। ਇਸ ਲਈ ਉਹ ਜਿਹੜਾ ਵੀ ਕੁਝ ਥੈਲੀ ਦੇ ਅੰਦਰ ਹੁੰਦਾ ਸਾਹਮਣੇ ਕੱਢ ਕੇ ਰੱਖੀ ਜਾਂਦਾ, ਢੇਰ ਲੱਗ ਜਾਂਦਾ। ਲੋਕ ਕਹਿੰਦੇ ਤਾਂ ਵੀ ਬੜਾ ਅਮੀਰ ਬੰਦਾ ਹੋਵੇਗਾ, ਜੋ ਚਾਹੇ ਇਹ ਚੁੱਕ ਸਕਦਾ ਹੈ। ਪਰੰਤੂ ਜਦੋਂ ਕੁਝ ਮਿੰਟਾਂ ਦੀ ਖੇਡ ਹੁੰਦੀ, ਕੋਈ ਅੱਧਾ ਘੰਟਾ ਕਿਸੇ ਕੋਲ ਹੁੰਦਾ, ਕੋਈ ਘੰਟੇ ਤੱਕ ਰੱਖ ਸਕਦਾ, ਉਸ ਤੋਂ ਬਾਅਦ ਉਹਨਾਂ ਤੇ ਕੱਪੜਾ ਪਾ ਦਿੰਦਾ, ਸਾਰੀਆਂ ਵਸਤੂਆਂ ਬਣੀਆਂ ਬਣਾਈਆਂ ਉੱਥੋਂ ਅਲੋਪ ਹੋ ਜਾਂਦੀਆਂ ਨੇ। ਤੇ ਮਨੁੱਖ ਸੋਚਦਾ ਹੈ ਵੀ ਇਹ ਤਾਂ ਸਭ ਕੁਝ ਹੀ ਆਪਣੇ ਕੋਲ ਲੈ ਸਕਦਾ। ਜੇ ਜਾਦੂਗਰ ਜਾਦੂ ਦੇ ਬਲ ਦੇ ਨਾਲ ਇਉਂ ਅਮੀਰ ਬਣਨ ਲੱਗ ਜਾਵੇ, ਦਰ ਦਰ ਤੇ ਮੰਗਤਾ ਬਣ ਕੇ ਕਿਉਂ ਮੰਗਦਾ ਫਿਰੇ। ਸੰਗਤ ਜੀ, ਉਹ ਜਿਹੜਾ ਜਾਦੂਗਰ ਦਾ ਐਸਾ ਤਮਾਸ਼ਾ ਹੋਇਆ ਕਰਦਾ, ਇਹ ਸੱਚਾ ਨਹੀਂ ਹੁੰਦਾ। ਕੁਝ ਮਿੰਟਾਂ ਲਈ ਆਪਣੇ ਬਲ ਦੇ ਨਾਲ ਵਸਤੂਆਂ ਦਿਖਾ ਦਿੰਦਾ ਹੈ। ਤੇ ਇਸੇ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਜਿਹੜਾ ਈਸ਼ਵਰ ਬਣਾਇਆ ਹੈ, ਇੱਕ ਜੀਵ ਹੈ, ਇੱਕ ਈਸ਼ਵਰ ਹੈ, ਇੱਕ ਬ੍ਰਹਮ ਸਰੂਪ ਪਰਮਾਤਮਾ ਆਪ ਹੈ। ਈਸ਼ਵਰ ਨੇ ਜਿਹੜੀ ਇਹ ਸ੍ਰਿਸ਼ਟੀ ਸਾਜਣਾ ਕੀਤੀ ਹੈ, ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਜਿੰਨੇ ਜੀਵ ਹਨ ਇਹ ਵਸਤੂਆਂ ਵਰਗੇ ਨੇ। ਤੇ ਆਪ ਉਹ ਪਰਮਾ ਵਾਹਿਗੁਰੂ ਜਿਹੜਾ ਈਸ਼ਵਰ ਹੈ, ਇਹ ਜਾਦੂਗਰ ਦੀ ਨਿਆਈ ਹੈ। ਕਦੇ ਤਾਂ ਜੀਵਾਂ ਨੂੰ ਮੋਟਰ ਕਾਰਾਂ, ਨਵੀਆਂ ਗੱਡੀਆਂ ਲਿਆ ਕੇ ਖੜੀਆਂ ਕਰ ਦਿੰਦਾ, ਕਦੇ ਨਵੇਂ ਮਕਾਨ ਮਨੁੱਖ ਬਣਾ ਲੈਂਦਾ, ਈਸ਼ਵਰ ਉਹ ਦੇ ਦਿੰਦਾ, ਮਕਾਨਾਂ ਦੀਆਂ ਦਾਤਾਂ ਦਿੱਤੀਆਂ, ਕਦੇ ਜ਼ਮੀਨਾਂ ਦੇ ਦਿੱਤੀਆਂ, ਕਦੇ ਪਲਾਟ ਦੇ ਦਿੱਤੇ, ਕਦੇ ਧਨ ਦੌਲਤ ਦੇ ਦਿੱਤੀ ਬੰਦੇ ਨੂੰ। ਇੱਕ ਜਾਦੂਗਰ ਛੋਟੀਆਂ ਵਸਤੂਆਂ ਦਿੰਦਾ ਤੇ ਈਸ਼ਵਰ ਇਹ ਵੱਡੇ ਪਦਾਰਥ ਦੇਈ ਜਾਂਦਾ। ਜਾਦੂਗਰ ਦੀਆਂ ਦਿੱਤੀਆਂ ਵਸਤੂਆਂ ਸੱਚੀਆਂ ਨਹੀਂ ਹੋਣਗੀਆਂ, ਕਿਉਂਕਿ ਮਨੁੱਖ ਕੋਈ ਉਹਨੂੰ ਹੱਥ ਵਿੱਚ ਫੜ ਕੇ ਘਰੇ ਨਹੀਂ ਲਿਜਾ ਸਕਦਾ, ਸਾਹਮਣੇ ਦਿਸਣ ਵਿੱਚ ਆਉਂਦੀਆਂ ਨੇ। ਇਸੇ ਤਰ੍ਹਾਂ ਇਹ ਜਿਹੜੇ ਜੀਵ ਹਨ ਇਹ ਤਮਾਸ਼ਗੀਰਾਂ ਦੀ ਨਿਆਈ ਹਨ। ਅਸੀਂ ਸਾਰੇ ਜੀਵ ਇਹ ਮੇਲਾ ਵੇਖਣ ਵਾਲੇ। ਕਦੇ ਬੰਦਾ ਸੋਚਦਾ ਵੀ ਕੋਠੀ ਮੇਰੀ ਬੜੀ ਸੋਹਣੀ ਹੈ, ਕਦੇ ਇਹ ਮੋਟਰ ਕਾਰ ਸਵਾਰੀ ਬੜੀ ਸੋਹਣੀ ਮੇਰੇ ਕੋਲ ਹੈ, ਵਸਤਰ ਮੈਨੂੰ ਬੜੇ ਸੋਹਣੇ ਦਿੱਤੇ, ਬੜਾ ਧਨ ਮੇਰੇ ਕੋਲ ਹੈ। ਪਰੰਤੂ ਜਿਸ ਦਿਨ ਤੇਰਾ ਸਰੀਰ ਛੁੱਟ ਗਿਆ, ਨਾ ਕੋਠੀ ਨਾਲ ਹੱਥਾਂ ਵਿੱਚ ਦਿਸੇਗੀ, ਨਾ ਤੇਰਾ ਧਨ ਤੇਰੇ ਹੱਥਾਂ ਵਿੱਚ ਕਿਸੇ ਨੇ ਪਾਉਣਾ, ਨਾ ਤੇਰੇ ਜਿਹੜੇ ਮਨ ਭਾਉਂਦੇ ਵਸਤਰ ਨੇ ਇਹ ਤੇਰੇ ਨਾਲ ਕੋਈ ਪਾਉਣੇ ਕਰੇਗਾ। ਇਸ ਲਈ ਸਾਧ ਸੰਗਤ ਜੀ, ਇਹ ਜੋ ਦੁਨੀਆ ਸਿਹਰ ਮੇਲਾ, ਇਹ ਜਿਹੜੀ ਦੁਨੀਆ ਸੰਸਾਰ ਵੇਖਦੇ ਹਾਂ, ਇਹ ਈਸ਼ਵਰ ਰੂਪੀ ਤਮਾਸ਼ਗੀਰ ਦਾ ਮੇਲਾ ਐਸਾ ਇਕੱਠ ਕੀਤਾ ਹੋਇਆ, ਇਹਦੇ ਵਿੱਚੋਂ ਸੱਚਾ ਕੁਝ ਵੀ ਨਹੀਂ ਹੈ।
ਦਸਤਗੀਰੀ ਨਾ ਹੈ,
ਜਿਵੇਂ ਜਾਦੂਗਰ ਦੀਆਂ ਵਸਤੂਆਂ ਨੂੰ ਦਸਤਗੀਰੀ ਮਾਹੇ, ਆਪਣੇ ਦਸਤ ਹੱਥਾਂ ਦੇ ਮਾਹੇ ਵਿੱਚ ਤੇ ਗੀਰੀ ਕੋਈ ਗ੍ਰਹਿਣ ਨਹੀਂ ਕਰ ਸਕਦਾ, ਕੋਈ ਫੜ ਕੇ ਘਰੇ ਨਹੀਂ ਲਿਜਾ ਸਕਦਾ। ਜਾਦੂਗਰ ਬਣਾਈ ਜਾਵੇ ਤੇ ਬੰਦਾ ਚੁੱਕ ਚੁੱਕ ਕੇ ਲਈ ਜਾਵੇ, ਇਉਂ ਤੇ ਸਾਰੇ ਅਮੀਰ ਹੋ ਕੇ ਬੈਠ ਜਾਣਗੇ। ਪਰਮਾਤਮਾ ਵਾਹਿਗੁਰੂ ਨੇ ਈਸ਼ਵਰ ਦੇ ਰਾਹੀਂ ਜਿਹੜੀਆਂ ਇਹ ਬਖਸ਼ਿਸ਼ਾਂ ਸਾਨੂੰ ਕੀਤੀਆਂ ਨੇ, ਧਨ ਦੌਲਤਾਂ ਦੀਆਂ, ਜ਼ਮੀਨਾਂ ਜਾਇਦਾਦਾਂ, ਮਕਾਨਾਂ ਦੀਆਂ, ਵਸਤਰਾਂ ਦੀਆਂ, ਸੰਬੰਧੀਆਂ ਦੀਆਂ, ਅੰਤਲੇ ਸਮੇਂ ਵਿੱਚ ਤੇਰੇ ਦਸਤ ਦੇ ਹੱਥ ਦੇ ਮਾਹੇ ਵਿੱਚ ਗੀਰੀ ਪਕੜੀ ਹੋਈ ਇੱਕ ਵੀ ਵਸਤੂ ਨਾਲ ਨਹੀਂ ਜਾਵੇਗੀ। ਵਿਸਰਾਮ ਦੇ ਕਰਕੇ, ਅਸਥਾਈ ਦੇ ਕੇ ਕਬੀਰ ਭਗਤ ਸਾਹਿਬ ਜੀ ਉਚਾਰਨ ਕਰਦੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ,
ਜਿਹੜੀ ਵੇਦਾਂ ਦੀ ਬਾਣੀ ਹੈ, ਕਿਤਾਬਾਂ ਦੇ ਜਿਹੜੇ ਬੋਲ ਲਿਖੇ ਹੋਏ ਨੇ, ਇਹਨਾਂ ਦੇ ਅੰਦਰ ਦਰੋਗ ਛਲ ਵਾਲੇ ਬੋਲ ਲਿਖੇ ਹੋਏ ਨੇ। ਜਿਹੜਾ ਬੰਦਾ ਇਹਨਾਂ ਦੇ ਆਸਰਿਤ ਹੋ ਕੇ ਭਗਤੀ ਛੱਡ ਦੇਵੇ, ਸੇਵਾ ਨੂੰ ਤਿਆਗ ਦੇਵੇ, ਸਿਮਰਨ ਵਾਂਝੇ ਕਰ ਦੇਵੇ, ਮੈਂ ਤਾਂ ਵੇਦ ਕਿਤੇ ਵੀ ਪੜ੍ਹਾਂਗਾ, ਇਹ ਪੜ੍ਹ ਕੇ ਮੁਕਤ ਹੋ ਜਾਵਾਂਗਾ, ਇਹਨਾਂ ਦੇ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋਵੇਗੀ, ਇਹਨਾਂ ਵਿੱਚ ਦਰੋਗ ਛਲ ਦੇ ਕਪਟ ਦੇ ਬਚਨ ਲਿਖੇ ਹੋਏ ਨੇ। ਦਰੋਗ ਦਾ ਅਰਥ ਝੂਠੇ ਬੋਲ ਵੀ ਕਈ ਥਾਈਂ ਲਿਖੇ ਨੇ, ਜਿਵੇਂ ਇਸਲਾਮ ਧਰਮ ਦੇ ਅੰਦਰ ਬੜੇ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ। ਜਿਹੜਾ ਇਸਲਾਮ ਧਰਮ ਦੇ ਵਿੱਚ ਆ ਜਾਵੇਗਾ, ਉਹਨੂੰ ਜਾ ਕਰਕੇ ਭਿਸਤਾਂ ਸਵਰਗਾਂ ਦੀ ਪ੍ਰਾਪਤੀ ਹੋਵੇਗੀ, ਉੱਥੇ 72 ਹੂਰਾਂ ਪ੍ਰਾਪਤ ਹੋਣਗੀਆਂ, ਅੰਗੂਰਾਂ ਦੀ ਸ਼ਰਾਬ ਪੀਣ ਵਾਸਤੇ ਮਿਲਣਾ ਕਰੇਗੀ। ਇਹ ਲਾਲਚ ਇਸਲਾਮ ਧਰਮ ਵਿੱਚ ਦਿੱਤੇ ਹੋਏ ਨੇ ਹਿੰਦੂਆਂ ਦੇ, ਐਸੇ ਜਿਹੜੇ ਇਹਨਾਂ ਵੇਦਾਂ ਦੇ ਅੰਦਰ ਜੁਜਰ ਵੇਦ ਵਿੱਚ ਬੜਾ ਕੁਝ ਲਿਖਿਆ ਗਿਆ, ਜੇ ਹਵਨ ਕਰੋਗੇ ਤੇ ਆਹ ਕੁਝ ਮਿਲੇਗਾ, ਜੇ ਤੁਸੀਂ ਅਸ਼ਮੇਧ ਜੱਗ ਕਰੋਗੇ, ਘੋੜੇ ਦਾ ਮੇਧਾ ਕੱਢ ਕੇ ਪਾਵੋਗੇ ਤੇ ਆਹ ਕੁਝ ਮਿਲੇਗਾ, ਤੇ ਟੇਢੀ ਕੁੰਡੀ ਨਾਲ ਗਊ ਦਾ ਮੇਧਾ ਕੱਢ ਕਰਕੇ ਹਵਨ ਵਿੱਚ ਪੈ ਜਾਵੇ, ਉਹ 100 ਸਾਲ ਤੱਕ ਜਿਹੜੀ ਗਊ ਜਾ ਕਰਕੇ ਸਵਰਗ ਵਿੱਚ ਵਸਦੀ ਹੈ। ਇਹੋ ਜਿਹੜੇ ਬੋਲ ਲਿਖੇ ਹਨ, ਕਬੀਰ ਭਗਤ ਸਾਹਿਬ ਜੀ ਕਹਿੰਦੇ ਦਰੋਗ ਪੜ੍ਹ ਪੜ੍ਹ ਖੁਸ਼ੀ ਹੋਏ। ਉਹਨਾਂ ਵਿੱਚ ਛਲ ਹੈ, ਉਹਨਾਂ ਵਿੱਚ ਕਪਟ ਹੈ, ਫਰੇਬ ਹੈ, ਉਹਨਾਂ ਦੇ ਅੰਦਰ ਦਰੋਗ ਕੋਈ ਝੂਠ ਲਿਖਿਆ ਹੋਇਆ ਹੈ। ਤੇ ਬੰਦਾ ਜਿਵੇਂ ਜਿਵੇਂ ਪੜ੍ਹੀ ਜਾਂਦਾ ਤੇ ਮਨ ਵਿੱਚ ਖੁਸ਼ ਹੁੰਦਾ ਵੀ ਮੈਂ ਆਹ ਵੀ ਜਿਹੜਾ ਜੱਗ ਕਰ ਲਿਆ, ਮੈਂ ਆਹ ਵੀ ਕਿਰਿਆ ਕਰਮ ਕਰ ਲਿਆ ਕਿਤਾਬਾਂ ਵੇਦਾਂ ਦੇ ਮੂਜਬ ਹੋ ਕਰਕੇ। ਇਸ ਲਈ ਪੜ੍ਹ ਕਰਕੇ ਬੜਾ ਪ੍ਰਸੰਨ ਹੁੰਦਾ, ਬੜਾ ਖੁਸ਼ ਹੁੰਦਾ ਮਨ ਵਿੱਚ।
ਬੇਖਬਰ ਬਾਦ ਬਕਾਹੇ,
ਜਿੱਥੇ ਜੀਵ ਨੇ ਜਾ ਕੇ ਸਦੀਵ ਕਾਲ ਵਾਹਿਗੁਰੂ ਵਿੱਚ ਅਭੇਦਤਾ ਪਾਉਣੀ ਹੈ, ਸੱਚ ਖੰਡ ਧਾਮ ਦੇ ਵਿੱਚ ਜਾਣਾ ਹੈ, ਵਾਹਿਗੁਰੂ ਅੱਲਾ ਤਾਲਾ ਦੇ ਦੇਸ਼ ਦਾ ਵਾਸੀ ਬਣਨਾ ਜਾ ਕਰਕੇ, ਉੱਥੇ ਦਾ ਤਾਂ ਮਨੁੱਖ ਬੇਖਬਰ ਹੈ, ਇਹਨੂੰ ਖਬਰ ਪਤਾ ਹੀ ਨਹੀਂ ਹੈ ਜਾਣਾ ਕਿਵੇਂ ਹੈ, ਕਿੰਨਾ ਸੂਖਸ਼ਮ ਮੰਡਲ ਹੈ ਤੇ ਕਿੰਨੀ ਕੁ ਉੱਥੇ ਨਿਰਮਲਤਾ ਚਾਹੀਦੀ ਮਨ ਕਰਕੇ, ਕਿੰਨੀ ਕੁ ਉਸ ਭਗਤੀ ਦੀ ਲੋੜ ਹੈ ਉੱਥੇ ਜਾਣ ਵਾਸਤੇ, ਕਿੰਨੀ ਕੁ ਸੁਰਤ ਸੂਖਮਾ ਕਾਰ ਚਾਹੀਦੀ ਹੈ। ਜੇ ਇਸਲਾਮ ਧਰਮ ਵਾਲੇ ਕਿਤਾਬਾਂ ਨੂੰ ਪੜ੍ਹ ਕਰਕੇ ਕਹਿ ਸਕਦੇ ਨੇ ਤਾਂ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਪੁੱਛ ਲੈਣ, ਜਿਹੜੇ ਰੋਜ਼ਾਨਾ ਸੁਖਮਣੀ ਦੇ ਪੱਕੇ ਨਿਤਨੇਮੀ ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਬਹੁਤ ਆਪਣਾ ਮਿਲਵਰਤਨ ਮਿਲਾਪ ਰੱਖਣ ਵਾਲੇ ਸੱਚੇ ਸੁੱਚੇ ਮਿੱਤਰ, ਉਹਨਾਂ ਦੀ ਸੁਰਤ ਰੋਜ਼ਾਨਾ ਸੱਚਖੰਡ ਤੱਕ ਪਹੁੰਚਦੀ ਸੀ। ਐਸੇ ਦੀ ਕਮਾਈ ਵਾਲੇ ਇਸਲਾਮ ਧਰਮ ਵਿੱਚ ਵੀ ਬੜੇ ਮਹਾਤਮਾ ਪੀਰ ਫਕੀਰ ਵਾਹਿਗੁਰੂ ਨੇ ਪੈਦਾ ਕੀਤੇ। ਸਾਰਾ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ, ਹਿੰਦੂਆਂ ਦੇ ਧਰਮ ਅੰਦਰ ਬੜੇ ਪੂਜਨੀਕ ਐਸੇ ਜਿਨ੍ਹਾਂ ਦੀਆਂ ਸੁਰਤਾਂ ਮਾਲਕ ਤੱਕ ਜਾਂਦੀਆਂ, ਪਿੱਛੇ ਵੀ ਪੈਦਾ ਕੀਤੇ, ਅੱਜ ਵੀ ਨੇ ਤੇ ਅੱਗੇ ਨੂੰ ਵੀ ਹੋਣਗੇ। ਪਰੰਤੂ ਮਨੁੱਖ ਵਾਹਿਗੁਰੂ ਦੀ ਭਗਤੀ ਨੂੰ ਛੱਡ ਕੇ ਜੇ ਕੇਵਲ ਕਰਮ ਕਾਂਡੀ ਹੋ ਜਾਵੇ, ਜੋ ਕੁਝ ਇਹ ਲਿਖਿਆ ਇਹੋ ਜੇ ਕਰਮ ਕਰਨ ਲੱਗ ਜਾਵੇ, ਫੇਰ ਤਾਂ ਉਹਨੂੰ ਬੇਖਬਰ ਬੇਸਮਝ ਹੀ ਸਮਝਾਂਗੇ। ਉਹਨੂੰ ਸਮਝ ਨਹੀਂ ਹੈ ਪਰਲੋਕ ਦੀ ਕਿ ਪਰਲੋਕ ਤੱਕ ਕਿਵੇਂ ਮਨੁੱਖ ਦਾ ਜਾਣਾ ਹੁੰਦਾ। ਬੇਖਬਰ ਬਾਦ ਬਕਾਹੇ, ਜਿਸ ਬੰਦੇ ਨੂੰ ਕੋਈ ਪਤਾ ਹੀ ਨਹੀਂ, ਪਰਲੋਕ ਦੇ ਐਸਾ ਗਿਆਨ ਹੀ ਹਾਸਲ ਨਹੀਂ ਹੋਇਆ, ਉਸ ਪੂਰੀ ਨਿਰੰਕਾਰ ਦੇ ਦੇਸ਼ ਦਾ ਕੋਈ ਗਿਆਨ ਨਹੀਂ ਮਿਲਿਆ, ਉਹ ਬਾਦ ਕਹੀਏ ਝਗੜੇ ਨੂੰ ਬਕਾਹੇ ਬਕਦਾ ਫਿਰਦਾ ਹੈ, ਝਗੜਾ ਕਰਨ ਵਾਸਤੇ ਤੇ ਦੂਸਰੇ ਨਾਲ ਤਿਆਰ ਰਹਿੰਦਾ, ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਆਹ ਗ੍ਰੰਥਾਂ ਦੇ ਹਵਾਲੇ ਦੇ ਕੇ ਸਿੱਧ ਕਰਨੇ ਕਰੋ, ਇਸ ਤਰ੍ਹਾਂ ਦੇ ਝਗੜੇ ਵਿੱਚ ਮਨੁੱਖ ਪੈ ਗਿਆ। ਬਕਾਹੇ ਬਕਦਾ ਹੈ ਝਗੜੇ ਵਾਲੇ ਬੋਲ ਬੇਖਬਰ ਹੋਣ ਕਰਕੇ।
ਹੱਕ ਸੱਚ ਖਾਲਕ ਖਲਕ ਮਿਆਨੇ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਕੈਸਾ ਹੈ ਜਿਸ ਨੂੰ ਹਿੰਦੂ ਰਾਮ ਕਹਿੰਦੇ ਤੇ ਮੁਸਲਮਾਨ ਰਹੀਮ ਅੱਲਾ ਤਾਲਾ ਕਹਿੰਦੇ ਨੇ। ਉਹ ਹੱਕ ਸੱਚਾ ਹੈ ਪਰਮਾਤਮਾ, ਤੇ ਸੱਚ ਸ਼ਬਦ ਅੱਗੇ ਫਿਰ ਪਿਆ ਹੈ, ਸੱਚ ਦਾ ਅਰਥ ਨਿਸ਼ਚੇ ਕਰ ਵੀ ਪਰਮਾਤਮਾ ਸੱਚਾ, ਉਹਦੇ ਬਿਨਾਂ ਹੋਰ ਕੋਈ ਵਸਤੂ ਸੱਚੀ ਨਹੀਂ ਹੈ। ਖਾਲਕ ਖਲਕ ਮਿਆਨੇ, ਖਾਲਕ ਦਾ ਅਰਥ ਉਹ ਸਾਰੀ ਦੁਨੀਆਂ ਦਾ ਮਾਲਕ ਪਰਮਾਤਮਾ ਵਾਹਿਗੁਰੂ ਅੱਲਾ, ਤੇ ਖਲਕ ਮਿਆਨੇ ਖਲਕ ਦਾ ਅਰਥ ਹੈ ਦੁਨੀਆਂ, ਜਿਹੜਾ ਇਹ ਸੰਸਾਰ ਹੈ, ਸੰਸਾਰ ਦੇ ਮਿਆਨੇ ਕਹੀਏ ਵਿੱਚ ਵਰਤ ਰਿਹਾ ਹੈ। ਜਿਸ ਪ੍ਰਕਾਰ ਤਲਵਾਰ ਮਿਆਨ ਦੇ ਅੰਦਰ ਹੋਇਆ ਕਰਦੀ, ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਸਾਰਿਆਂ ਜੀਵਾਂ ਦੇ ਅੰਦਰ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਜ਼ਮੀਨ ਜਮਾਨ ਕੇ ਵਿਖੇ ਸਮਸਤ ਜੋਤ ਏਕ ਹੈ। ਸਾਰਿਆਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਜੋਤੀ ਪ੍ਰਕਾਸ਼ ਰਹੀ ਹੈ। ਸੱਚ ਨਿਸ਼ਚੇ ਕਰਕੇ ਜਾਣਨਾ ਕਰ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇਹ ਖਲਕਤ ਦੇ ਅੰਦਰ ਪਰਜਾ ਸੰਸਾਰ ਵਿੱਚ ਜੀਵਾਂ ਦੇ ਦਿਲਾਂ ਅੰਦਰ ਹੀ ਵਰਤ ਰਿਹਾ ਹੈ।
ਸਿਆਮ ਨਾਮ ਮੂਰਤ ਨਾਹੇ।
ਹਿੰਦੂ ਵੀਰ ਕੀ ਕਰਦੇ ਨੇ, ਕਹਿੰਦੇ ਜੀ ਉਹ ਸਿਆਮਲੇ ਰੰਗ ਵਾਲਾ ਹੈ, ਉਹਦਾ ਜੀ ਆਹ ਰੰਗ ਰੂਪ ਵਿਸ਼ਨੂੰ ਦਾ ਵੀ ਸਿਆਮਲਾ ਰੂਪ ਮੰਨਦੇ ਨੇ, ਕ੍ਰਿਸ਼ਨ ਭਗਵਾਨ ਦਾ ਸਿਆਮਲਾ ਰੰਗ ਮੰਨਦੇ, ਤੇ ਉਹ ਕਹਿੰਦੇ ਪਰਮਾਤਮਾ ਵੀ ਇਹੋ ਜਿਹਾ ਹੋਵੇਗਾ। ਜਦੋਂ ਅਸੀਂ ਰੋਜ਼ਾਨਾ ਪੜ੍ਹਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਸ ਪਰਮਾਤਮਾ ਵਾਹਿਗੁਰੂ ਦੀ ਕੋਈ ਮੂਰਤੀ ਨਹੀਂ ਹੈ, ਉਹਨੇ ਮੂਰਤੀਆਂ ਬਣਾਈਆਂ ਨੇ, ਅਵਤਾਰੀ ਪੁਰਖ ਪੈਦਾ ਕੀਤੇ, ਉਹਦੇ ਹੁਕਮ ਨਾਲ ਪੈਦਾ ਹੋਏ ਨੇ, ਇਸ ਲਈ ਪਰਮਾਤਮਾ ਸਿਆਂਬਲੇ ਰੰਗ ਵਿੱਚ ਨਹੀਂ ਹੈ। ਕਈ ਭਾਵਨਾ ਹੁੰਦੀ ਆਪੋ ਆਪਣੀ, ਉਹ ਉਹੋ ਜਿਹਾ ਧਿਆਨ ਰੱਖ ਲੈਂਦੇ, ਫਿਰ ਉਹ ਧਿਆਨ ਨੂੰ ਅੰਦਰ ਪਰਮਾਤਮਾ ਪ੍ਰਗਟ ਹੋ ਕੇ ਸੇਵਕ ਦੀ ਭਾਵਨਾ ਪੂਰੀ ਕਰ ਦਿੰਦਾ। ਕਈ ਲੋਕਾਂ ਦਾ ਕਹਿਣਾ ਹੁੰਦਾ ਜੀ ਸਾਡੇ ਮਹਾਤਮਾ ਨੇ ਸਿਮਰਨ ਕੀਤਾ, ਉਹਨਾਂ ਨੂੰ ਆਹ ਰੂਪ ਦੇ ਵਿੱਚ ਦਰਸ਼ਨ ਹੋਏ, ਤੇ ਆਹੀ ਰੂਪ ਪਰਮਾਤਮਾ ਦਾ ਅਸਲੀ ਹੈ। ਕਿਸੇ ਨੇ ਕੁਝ ਕਹਿ ਦਿੱਤਾ, ਕੋਈ ਕਹਿੰਦਾ ਸਿਆਮਲੇ ਰੰਗ ਵਾਲਾ ਹੈ, ਕੋਈ ਕਹਿੰਦਾ ਜੀ ਚਿੱਟੇ ਰੰਗ ਵਿੱਚ, ਕਿਸੇ ਨੇ ਕਾਲਾ ਰੰਗ ਮੰਨ ਲਿਆ ਉਸ ਦਾ, ਇਹ ਤਾਂ ਆਪੋ ਆਪਣੀ ਭਾਵਨਾ ਹੁੰਦੀ ਹੈ। ਜਿਹੋ ਜੀ ਭਾਵਨਾ ਰੱਖ ਕੇ ਕੋਈ ਅਰਾਧਨਾ ਕਰਦਾ, ਉਸੇ ਰੂਪ ਦੇ ਅੰਦਰ ਅਨਕ ਰੂਪ ਖਿਨ ਮਾਹੇ, ਕੁਦਰਤ ਧਾਰਦਾ ਆਪਣੀ ਸ਼ਕਤੀ ਦੇ ਨਾਲ ਰੂਪ ਧਾਰਨ ਕਰਕੇ, ਜਿੱਥੇ ਜਿੱਥੇ ਕੋਈ ਯਾਦ ਕਰਦਾ ਉਹਦੀ ਭਾਵਨਾ ਨੂੰ ਪਰਮਾਤਮਾ ਪੂਰੀ ਕਰਦਾ ਹੈ। ਇਸ ਲਈ ਸਿਆਮ ਮੂਰਤ ਨਾਹੀਂ, ਜੇ ਕਹੀਏ ਸਿਆਮਲੀ ਮੂਰਤੀ ਹੈ ਪਰਮਾਤਮਾ ਦਾ ਰੰਗ ਰੂਪ ਇਹੋ ਜਿਹਾ, ਨਾ ਭਾਈ ਇਹ ਸਰੂਪ ਪਰਮਾਤਮਾ ਦਾ ਨਹੀਂ ਹੈ।
ਅਸਮਾਨ ਮਿਆਨੇ ਲਹੰਗ ਦਰੀਆ,
ਉਸ ਮਾਲਕ ਪਰਮਾਤਮਾ ਨੂੰ ਆਪਣੇ ਅਸਮਾਨ ਕਹੀਏ ਰਿਦੇ ਰੂਪ ਅਸਮਾਨ ਆਕਾਸ਼ ਦੇ, ਮਿਆਨੇ ਦਾ ਅਰਥ ਹੈ ਵਿੱਚ, ਲਹੰਗ ਤੂੰ ਲਖਣਾ ਕਰ ਜਾਨਣਾ ਕਰ, ਵੀ ਮੇਰੇ ਦਿਲ ਦੇ ਅੰਦਰ ਮੇਰੇ ਹਿਰਦੇ ਰੂਪ ਅਸਮਾਨ ਦੇ ਅੰਦਰ ਉਹ ਪਰਮਾਤਮਾ ਵਾਹਿਗੁਰੂ ਵਸ ਰਿਹਾ ਹੈ। ਉਹ ਕਿਹੋ ਜਿਹਾ ਹੈ ਪਰਮਾਤਮਾ? ਦਰਿਆ ਦਾ ਅਰਥ ਹੁੰਦਾ ਦਰਿਆ ਵਰਗਾ ਹੈ, ਦਰਿਆ ਦੇ ਅੰਦਰ ਜਿਹੜਾ ਪਾਣੀ ਚੱਲਦਾ ਹੈ ਰੁਕਿਆ ਨਹੀਂ ਕਰਦਾ। ਇਸ ਲਈ ਪਰਮਾਤਮਾ ਵਾਹਿਗੁਰੂ ਜਲ ਦੀ ਨਿਆਈ, ਉਹ ਚੇਤਨ ਸਰੂਪ ਉਹ ਕਦੇ ਜੜ ਨਹੀਂ ਹੁੰਦਾ। ਸਾਡੇ ਸਰੀਰ ਦਿਨੇ ਤੁਰੇ ਫਿਰਦੇ ਨੇ, ਰਾਤ ਨੂੰ ਪੈ ਜਾਂਦੇ ਸਰੀਰ ਜੜ ਬਣ ਜਾਂਦੇ, ਇਸ ਲਈ ਕਦੇ ਬਿਰਤੀਆਂ ਸਿਮਰਨ ਵਿੱਚ ਜੁੜ ਜਾਂਦੀਆਂ, ਕਦੇ ਟੁੱਟ ਕੇ ਜੜ ਬਣ ਜਾਂਦੀਆਂ। ਸਾਰੀਆਂ ਵਸਤੂਆਂ ਜੜ ਨੇ, ਇੱਕ ਪਰਮਾਤਮਾ ਹੀ ਚੇਤਨ ਹੈ। ਇਸ ਲਈ ਦਰਿਆ ਦੇ ਪਾਣੀ ਵਾਂਗ ਜਿਵੇਂ ਜਲ ਚੱਲਦਾ ਹੈ, ਪਰਮਾਤਮਾ ਚੇਤਨ ਸਰੂਪ ਹੈ। ਦਰਿਆ ਦਾ ਪਾਣੀ ਚੱਲਣ ਕਰਕੇ ਉਜਲਾ ਹੁੰਦਾ, ਨਿਰਮਲ ਸਾਫ ਪਵਿੱਤਰ ਮੰਨਦੇ ਨੇ, ਇਸ ਤਰ੍ਹਾਂ ਪਰਮਾਤਮਾ ਉਹ ਨਿਰਮਲ ਹੈ, ਉਜਲਾ ਹੈ, ਤੇ ਉਸ ਵਰਗੀ ਪਵਿੱਤਰਤਾ ਨਹੀਂ ਕਿਸੇ ਵਿੱਚ ਹੋਵੇਗੀ। ਦਰਿਆ ਸਰੂਪ ਪਰਮਾਤਮਾ ਨੂੰ ਆਪਣੇ ਹਿਰਦੇ ਰੂਪ ਅਸਮਾਨ ਵਿੱਚ ਆਕਾਸ਼ ਦੇ ਵਿੱਚ ਲਹੰਗ ਲਖਣਾ ਕਰ ਜਾਨਣਾ ਕਰ,
ਗੁਸਲ ਕਰਦਨ ਬੂਦ।
ਗੁਸਲ ਦਾ ਅਰਥ ਹੁੰਦਾ ਇਸ਼ਨਾਨ, ਤੇ ਕਰਦਨ ਦਾ ਅਰਥ ਹੁੰਦਾ ਕਰਨਾ, ਤੇ ਬੂਦ ਦਾ ਅਰਥ ਹੁੰਦਾ ਥਾ, ਹਿੰਦੀ ਦਾ ਸ਼ਬਦ ਹੈ। ਇਸ ਪ੍ਰਕਾਰ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਖਿਆਤ ਜਾਣ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਇਹ ਤੂੰ ਸ਼ਰਵਣ ਮੰਨਣ ਨਿਧਿਆਸਣ ਦੇ ਇਸ਼ਨਾਨ ਕਰਨੇ ਸਨ। ਇਹ ਜੀਵ ਜਿਹੜੇ ਇਸ਼ਨਾਨ ਕਰਨੇ ਸਨ ਤੇਰੇ ਕੋਲੋਂ ਹੋਏ ਨਹੀਂ ਹਨ, ਕਿਉਂ ਨਹੀਂ ਕਰ ਸਕਿਆ? ਤੂੰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹਿਰਦੇ ਵਿੱਚ ਜਾਣਿਆ ਹੀ ਨਹੀਂ ਹੈ। ਇਸ ਲਈ ਗੁਸਲ ਕਰਦਨ ਬੋਧ, ਜਿਹੜੇ ਪਰਮਾਤਮਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ, ਉਹ ਐਸਾ ਸ਼ਰਵਣ ਮੰਨਣ ਨਿਧਿਆਸਣ ਦਾ ਜਿਹੜਾ ਇਸ਼ਨਾਨ ਸਾਧਨਾ ਦਾ ਕਰਦੇ ਹਨ।
ਕਰ ਫਕਰ ਦਾਇਮ ਲਾਏ ਚਸਮੇ,
ਕਬੀਰ ਸਾਹਿਬ ਜੀ ਕਹਿੰਦੇ ਜੀਵ ਤੂੰ ਕਰਨਾ ਕੀ ਜ਼ਿੰਦਗੀ ਦੇ ਵਿੱਚ? ਕਰ ਫਕਰ, ਆਪਣੇ ਆਪ ਨੂੰ ਤੂੰ ਫਕਰ ਫਕੀਰ ਬਣਾ ਲੈ, ਫਨਾ ਰੂਪ ਸੰਸਾਰ ਨੂੰ ਕਾ ਸੰਤੋਖ ਤੇ ਰਾਹ ਜਿਹੜਾ ਹੈ ਰਮਿਆ ਹੋਇਆ ਪਰਮਾਤਮਾ ਨੂੰ ਸਾਰਿਆਂ ਵਿੱਚ ਜਾਣੇ, ਜਦੋਂ ਤਿੰਨੇ ਗੁਣ ਤੇਰੇ ਵਿੱਚ ਆ ਜਾਣ ਤੇ ਤੇਰੀ ਬਿਰਤੀ ਫਕਰਾਂ ਵਾਲੀ ਬਣ ਜਾਵੇਗੀ। ਇਸ ਲਈ ਕਰ ਫਕਰ ਦਾਇਮ ਲਾਏ ਚਸਮੇ, ਆਪਣੇ ਆਪ ਨੂੰ ਫਕੀਰ ਬਣਾ ਲੈ, ਪਰਮਾਤਮਾ ਦੇ ਆਸਰਤ ਕਰ ਲੈ, ਕਿੰਨਾ ਸਮਾਂ ਦਾਇਮ ਦਾ ਅਰਥ ਹਮੇਸ਼ਾ ਲਈ ਸਦਾ ਵਾਸਤੇ ਅਸੀਂ ਪੁੱਛਦੇ ਜੀ ਕਿੰਨਾ ਨਿਤਨੇਮ ਕਰੀਏ ਕਿੰਨਾ ਸਿਮਰਨ ਕਿੰਨਾ ਕੁ ਬਾਣੀ ਪੜ੍ਹਨੀ ਚਾਹੀਦੀ ਕਿੰਨਾ ਸਮਾਂ ਕੱਢਣਾ ਚਾਹੀਦਾ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਸਦਾ ਹੀ 24 ਘੰਟੇ ਜਪੀ ਚੱਲ ਪਰਮਾਤਮਾ ਨੂੰ ਤੇ ਕੁਝ ਸਮਾਂ ਮਿਹਨਤਾਂ ਕਰਨੀਆਂ ਪੈਣਗੀਆਂ ਬਾਅਦ ਵਿੱਚ ਐਸੀ ਤੇਰੀ ਸੁਰਤ ਸਦਾ ਲਈ ਪਰਮਾਤਮਾ ਵਿੱਚ ਜੁੜੀ ਰਹੇਗੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਐਸੀ ਬਖਸ਼ਿਸ਼ ਮਾਲਕ ਕਰ ਦੇਵੇਗਾ ਇੱਥੇ ਬਚਨ ਕੀਤੇ ਹਨ ਤੂੰ ਆਪਣੇ ਆਪ ਨੂੰ ਫਕਰ ਬਣਾ ਕਰਕੇ ਤੇ ਦਾਇਮ ਲਾਏ ਚਸ਼ਮੇ ਹਮੇਸ਼ਾ ਲਈ ਆਪਣੇ ਚਸ਼ਮੇ ਕਹੀਏ ਨੇਤਰਾਂ ਦੇ ਉੱਪਰ ਜਿਵੇਂ ਐਨਕਾਂ ਲਾ ਲਈ ਦੀਆਂ ਇਸ ਤਰ੍ਹਾਂ ਤੂੰ ਚਸ਼ਮੇ ਲਾ ਲੈ ਚਸ਼ਮੇ ਕਿਹੜੇ ਨੇ ਤੇ ਨੇਤਰ ਕਿਹੜੇ ਹਨ ਇਹਨਾਂ ਚਸ਼ਮਿਆਂ ਦਾ ਕੀ ਫਾਇਦਾ ਹੁੰਦਾ ਕਈ ਵਾਰੀ ਇੰਨੇ ਸੂਖਮ ਜਵਾਣੂ ਤੇ ਕੀਟਾਣੂ ਸਰੀਰ ਦੇ ਖੂਨ ਵਿੱਚ ਮਿਲ ਜਾਂਦੇ ਡਾਕਟਰ ਉਹਨੂੰ ਦੂਰਬੀਨ ਖੁਰਦਬੀਨ ਦੇ ਨਾਲ ਨੇੜੇ ਕਰਕੇ ਵੇਖ ਲੈਂਦੇ ਉਹ ਸ਼ੀਸ਼ੇ ਹੋਇਆ ਕਰਦੇ ਜਿਹਦੇ ਨਾਲ ਵਸਤੂਆਂ ਅਸੀਂ ਅੱਖਾਂ ਨਾਲ ਦੇਖ ਨਹੀਂ ਸਕਦੇ ਤੇ ਉਹ ਸਾਹਮਣੇ ਦਿਸਣ ਲੱਗ ਜਾਂਦੀਆਂ ਇਸੇ ਪ੍ਰਕਾਰ ਸਾਡੇ ਅੰਦਰ ਮਨ ਤੇ ਬੁੱਧੀ ਰੂਪ ਸਾਡੇ ਨੇਤਰ ਹਨ ਇਹਨਾਂ ਦੇ ਉੱਪਰ ਗਿਆਨ ਦੇ ਚਸ਼ਮੇ ਲਾਉਣੇ ਹਨ ਮਨ ਵਿੱਚ ਵੀ ਗਿਆਨ ਹੋਵੇ ਬੁੱਧੀ ਵਿੱਚ ਵੀ ਜਦੋਂ ਗਿਆਨ ਸਮਾ ਗਿਆ ਫਿਰ ਸਾਰਿਆਂ ਅੰਦਰ ਪਰਮਾਤਮਾ ਦੀ ਜੋਤ ਤੈਨੂੰ ਦਿਸੇਗੀ ਜਿਵੇਂ ਪਾਣੀ ਸਾਰੀ ਜਗ੍ਹਾ ਤੇ ਹੈ ਪਹਿਲਾ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ ਅਸੀਂ ਕਿਸੇ ਸਰੋਵਰ ਤੇ ਜਾ ਕੇ ਪਾਣੀ ਵੇਖਾਂਗੇ ਕਿਸੇ ਨਹਿਰ ਦੇ ਕਿਨਾਰੇ ਜਾ ਕੇ ਨਲਕੇ ਟਿਊਬਵੈਲ ਦੇ ਕੋਲ ਪਾਣੀ ਦਿਸੇਗਾ ਪਰੰਤੂ ਜਿਨ੍ਹਾਂ ਕੋਲ ਗਿਆਨ ਦੇ ਚਸ਼ਮੇ ਹੁੰਦੇ ਉਹ ਕਹਿੰਦੇ ਭਾਈ ਜਿੰਨੇ ਵੀ ਜੀਵ ਹਨ ਇਹ ਪਾਣੀ ਚੋਂ ਪੈਦਾ ਹੋਏ ਨੇ ਹਰ ਕਿਸੇ ਸਰੀਰ ਦੇ ਅੰਦਰ ਮਾਲਕ ਨੇ ਜਲ ਰੱਖਿਆ ਪਾਣੀ ਰੱਖਿਆ ਹੋਇਆ ਸਾਰੀ ਦੁਨੀਆ ਸੰਸਾਰ ਦੇ ਉੱਪਰ ਹਵਾ ਦੇ ਵਿੱਚ ਵੀ ਪਰਮਾਤਮਾ ਨੇ ਨਮੀ ਰੱਖੀ ਹੋਈ ਹੈ ਇਹ ਗਿਆਨਵਾਨਾਂ ਦੀ ਦ੍ਰਿਸ਼ਟੀ ਜਦੋਂ ਬਣ ਜਾਂਦੀ ਜਿਵੇਂ ਪਾਣੀ ਸਾਰਿਆਂ ਵਿੱਚ ਸ਼ੀਸ਼ੇ ਨਾਲ ਦਿਸਦਾ ਹੈ ਇਉਂ ਗਿਆਨ ਕਰਕੇ ਸਾਰਿਆਂ ਵਿੱਚ ਪਰਮਾਤਮਾ ਦਿਸਣ ਲੱਗ ਜਾਂਦਾ
ਜਹ ਤਾਹਾਂ ਮੌਜੂਦ
ਜਿੱਥੇ ਕਿੱਥੇ ਵੀ ਵੇਖਦੇ ਨਜ਼ਰ ਮਾਰ ਕੇ ਬੈਰੀ ਵੱਲ ਨਜ਼ਰ ਜਾਂਦੀ ਮਿੱਤਰ ਵੱਲ ਜਾਂਦੀ ਹੈ ਆਪਣੇ ਪਰਾਏ ਵੱਲ ਉਹ ਦੇਖਦੇ ਹਨ ਇਹ ਸਾਰੀ ਬਿਰਤੀ ਸਮਾਨ ਵਰਣ ਕਰਕੇ ਕਹਿੰਦੇ ਜਿੱਥੇ ਕਿੱਥੇ ਵੀ ਮੌਜੂਦ ਹਾਜ਼ਰ ਨਾਜ਼ਰ ਹੈ ਪਰਮਾਤਮਾ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜਿਹੜੀ ਜੋਤ ਨਜ਼ਰ ਆਉਣ ਲੱਗ ਜਾਂਦੀ ਹੈ
ਅੱਲਾਹ ਪਾਕੰ ਪਾਕ ਹੈ
ਉਹ ਜਿਹੜਾ ਅੱਲਾਹ ਪਰਮਾਤਮਾ ਵਾਹਿਗੁਰੂ ਖੁਦਾ ਜਿਸ ਨੂੰ ਕਿਹਾ ਰਾਮ ਰਹੀਮ ਬੇਅੰਤ ਉਹਦੇ ਨਾਮ ਹਨ ਉਹ ਵਾਹਿਗੁਰੂ ਪਾਕੰਗ ਪਾਕ ਹੈ ਪਵਿੱਤਰ ਤੋਂ ਵੀ ਪਵਿੱਤਰ ਹੈ ਬੜੇ ਲੋਕ ਪਵਿੱਤਰਤਾ ਰੱਖਦੇ ਉਹਨਾਂ ਨੂੰ ਵੀ ਪਵਿੱਤਰਤਾ ਦੇਣ ਵਾਲਾ ਵਾਹਿਗੁਰੂ ਆਪ ਹੈ
ਸਕ ਕਰੋ ਜੇ ਦੂਸਰ ਹੋਏ
ਮਨੁੱਖ ਦੇ ਮਨ ਵਿੱਚ ਕਈ ਥਾਈਂ ਖਿਆਲ ਆ ਜਾਂਦਾ ਵੀ ਪੁੰਨੀ ਵਿੱਚ ਬੈਠ ਕੇ ਪਰਮਾਤਮਾ ਪੁੰਨੀ ਹੋਵੇਗਾ ਪਾਪੀ ਅੰਦਰ ਬੈਠ ਕੇ ਉਹ ਪਾਪੀ ਬਣ ਜਾਂਦਾ ਹੋਵੇਗਾ ਇਹ ਤਾਂ ਸਾਡੀ ਨਜ਼ਰ ਦੇ ਅੰਦਰ ਫਰਕ ਹੈ ਕਬੀਰ ਸਾਹਿਬ ਜੀ ਕਹਿੰਦੇ ਸ਼ੱਕ ਕਰੋ ਜੇ ਦੂਸਰ ਹੋਏ ਤਾਂ ਸ਼ੰਕਾ ਕਰ ਮਨ ਦੇ ਅੰਦਰ ਜੇ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਹੋਵੇ ਪਾਪੀ ਦੇ ਅੰਦਰ ਆਤਮਾ ਤੇ ਵਾਹਿਗੁਰੂ ਦੀ ਆਪਣੀ ਜੋਤ ਹੈ ਪੁੰਨੀ ਦੇ ਅੰਦਰ ਵੀ ਉਸੇ ਦੀ ਜੋਤ ਹੈ ਪਾਪੀ ਬੰਦਾ ਕਰਮ ਕਰਦਾ ਉਹਦੀ ਮਾੜੀ ਵਾਸ਼ਨਾ ਉਹ ਤੋਂ ਕਰਵਾਉਂਦੀ ਪ੍ਰੇਰ ਕਰਕੇ ਪੁੰਨੀ ਬੰਦਾ ਪੁੰਨ ਕਰਦਾ ਤੇ ਉਹਦੀ ਵਾਸ਼ਨਾ ਪ੍ਰੇਰਨਾ ਸਰੋਤ ਹੋ ਕੇ ਪੁੰਨ ਕਰਵਾਈ ਜਾਂਦੀ ਹੈ ਪਾਪ ਪੁੰਨ ਕਾ ਤਿਸ ਲੇਪ ਨਾ ਲਾਗੈ ਉਹ ਆਤਮਕ ਸਰੂਪ ਪਰਮਾਤਮਾ ਨੂੰ ਨਾ ਪਾਪਾਂ ਦਾ ਨਾ ਪੁੰਨਾਂ ਦਾ ਲੇਪਾ ਨਹੀਂ ਲੱਗਦਾ ਪਾਪਾਂ ਪੁੰਨਾਂ ਤੋਂ ਨਿਰਲੇਪ ਹੈ ਪਰਮੇਸ਼ਰ
ਕਬੀਰ ਕਰਮ ਕਰੀਮ ਕਾ
ਭਗਤ ਕਬੀਰ ਸਾਹਿਬ ਜੀ ਕਹਿੰਦੇ ਕਰੀਮ ਰਹਿਮ ਦਿਲ ਵਾਲੇ ਪਰਮਾਤਮਾ ਦਾ ਇਹ ਸੰਸਾਰ ਇੱਕ ਕਰਮ ਹੈ ਜਿਵੇਂ ਜ਼ਿਮੀਂਦਾਰ ਜਿਹੜਾ ਖੇਤ ਹੁੰਦਾ ਉਹਦਾ ਆਪਣਾ ਨਹੀਂ ਹੁੰਦਾ ਤੇ ਖੇਤ ਤਾਂ ਮਾਲਕ ਪਰਮਾਤਮਾ ਦੀਆਂ ਅੱਗੇ ਤੋਂ ਅੱਗੇ ਜ਼ਮੀਨਾਂ ਤੁਰੀਆਂ ਆਉਂਦੀਆਂ ਕਦੇ ਕਿਸੇ ਦੇ ਨਾਮ ਚੜ੍ਹ ਜਾਂਦੀ ਕਦੇ ਕਿਸੇ ਦੇ ਨਾਮ ਲੱਗ ਜਾਂਦੀ ਤੇ ਜਿਹੜੀ ਫਸਲ ਉਹ ਜ਼ਿਮੀਂਦਾਰ ਦੀ ਆਪਣੀ ਹੁੰਦੀ ਹੈ ਇਉਂ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਜਿਹੜਾ ਇਹ ਖੇਤ ਸੰਸਾਰ ਹੈ ਇਹ ਬਣਾਉਣਾ ਕੀਤਾ ਇਹਦੇ ਵਿੱਚ ਜੀਵ ਪੈਦਾ ਕੀਤੇ ਹਨ ਤੇ ਉਹ ਜਿਹੜੇ ਜੀਵ ਨੇ ਇਹ ਕਰਮ ਹਨ ਖੇਤੀ ਹੈ ਮਾਲਕ ਦੀ ਹਰੀ ਨਹੀਂ ਨਹ ਡਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪੋਹਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਣਿਆ ਖੇਤਾਰ। ਇਹ ਜਿਹੜਾ ਐਸਾ ਸੰਸਾਰ ਪਰਮਾਤਮਾ ਦਾ ਖੇਤ, ਇਹਦੇ ਵਿੱਚ ਵਾਹਿਗੁਰੂ ਜੀ ਨੇ ਜੀਵਾਂ ਨੂੰ ਪੈਦਾ ਕਰਨ ਦਾ ਕਰਮ ਕੀਤਾ, ਖੇਤੀ ਬੀਜੀ ਹੈ।
ਉਹ ਕਰ ਜਾਣੈ ਸੋਏ,
ਪਰਮਾਤਮਾ ਆਪ ਹੀ ਜੀਵਾਂ ਨੂੰ ਕਰੇ ਪੈਦਾ ਕਰਦਾ, ਆਪ ਹੀ ਇਹਨਾਂ ਦੀ ਪਾਲਣਾ ਕਰਨੀ ਜਾਣਦਾ ਹੈ, ਕਿਵੇਂ ਕਿਵੇਂ ਪਾਲਣਾ, ਕਿਹੜੀ ਕਿਹੜੀ ਪਦਾਰਥ, ਕਿਹੜੀ ਕਿਹੜੀ ਵਸਤੂ ਕਿਹੜੇ ਬੰਦੇ ਨੂੰ ਦੇਣੀ ਹੈ। ਕਰਮਾਂ ਨਾਲ ਉੱਥੇ ਉੱਥੇ ਉਹ ਵਸਤੂਆਂ ਪਹੁੰਚਦੀਆਂ ਨੇ ਤੇ ਅੰਤਲੇ ਸਮੇਂ ਕਿਹੜੇ ਨੂੰ ਆਪਣੇ ਚਰਨਾਂ ਵਿੱਚ ਅਭੇਦ ਕਰਨਾ, ਇਹ ਵੀ ਪਰਮਾਤਮਾ ਜਾਣਦਾ ਹੈ। ਜਿਵੇਂ ਜ਼ਿਮੀਂਦਾਰ ਫਸਲ ਬੀਜਦਾ, ਉਹਨੂੰ ਸਪਰੇਆਂ ਕਰਦਾ, ਗੋਡੀ ਕਰਦਾ, ਪਾਣੀ ਦਿੰਦਾ, ਹੋਰ ਰਾਖੀ ਕਰਦਾ ਪਸ਼ੂ ਅਵਾਰਾ ਡੰਗਰਾਂ ਦੇ ਕੋਲੋਂ, ਫਸਲ ਨੂੰ ਫਲ ਲੱਗਣਾ ਜਾਂ ਨਾ ਲੱਗਣਾ ਇਹ ਮਾਲਕ ਦੀ ਮੌਜ ਹੈ, ਪਰਮਾਤਮਾ ਦੀ ਮਰਜ਼ੀ ਹੈ। ਇਸੇ ਤਰ੍ਹਾਂ ਸਿੱਖ ਨੇ ਜਪ ਤਪ ਕਰਨੇ, ਸੇਵਾ ਕਰਨੀ, ਸਿਮਰਨ ਕਰਨਾ, ਦੈਵੀ ਗੁਣ ਜ਼ਿੰਦਗੀ ਵਿੱਚ ਵਸਾਉਣੇ, ਮਾਲਕ ਨੇ ਬ੍ਰਹਮ ਦਾ ਗਿਆਨ ਦੇਣਾ ਜਾਂ ਨਾ ਦੇਣਾ ਇਹ ਉਹਦੀ ਮੌਜ ਹੈ। ਇੱਕ ਜਨਮ ਦੇ ਵਿੱਚ ਵੀ ਬਖਸ਼ਿਸ਼ਾਂ ਹੋ ਸਕਦੀਆਂ ਤੇ ਲੱਖਾਂ ਜਨਮ ਧਾਰਨ ਕਰਕੇ ਵੀ ਵਾਂਝਾ ਰਹਿ ਸਕਦਾ ਜੀਵ। ਇਸ ਲਈ ਉਹਦੇ ਦਰ ਦੇ ਉੱਤੇ ਅਰਦਾਸ ਬੇਨਤੀ ਕਰੀਏ। ਜਦੋਂ ਕੋਈ ਅਰਦਾਸ ਕਰਦਾ ਫਿਰ ਕਬੀਰ ਕਰਮ ਕਰੀਮ ਕਾ, ਕਰੀਮ ਰਹਿਮ ਦਿਲ ਪਰਮਾਤਮਾ ਵਾਹਿਗੁਰੂ ਜੀਵ ਤੇ ਕਰਮ ਆਪਣੀ ਬਖਸ਼ਿਸ਼ ਕਰਦਾ, ਕਿਰਪਾ ਕਰਦਾ, ਸਾਰੇ ਕਾਰਜ ਗੁਰਸਿੱਖ ਦੇ ਆਪ ਹੀ ਸਵਾਰ ਦਿੰਦਾ ਹੈ। ਇਹ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਵਾਨ ਹੋ ਕੇ ਸਾਨੂੰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਕਿਰਪਾ ਕਰਨ ਸਤਿਗੁਰੂ ਮਹਾਰਾਜ ਇੰਨੀ ਕੋ ਰਹਿਮਤ ਕਰ ਦੇਣ, ਇਹ ਪਾਵਨ ਪਵਿੱਤਰ ਗਿਆਨ ਸਨਿਗਧ ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਵੀ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਤੁਸ਼ ਜਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਮੁੱਚੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਸੰਪੂਰਨਤਾ ਕਰੀਏ ਜੀ।
ਅੱਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।